So ਜਦੋਂ ਸਾਡੀਆਂ ਕੋਸ਼ਾਂ ਤੋਂ ਇਹ ਗੱਲ ਬਾਹਰ ਹੋ ਜਾਂਦੀ ਹੈ, ਫਿਰ ਗਲ ਵਿੱਚ ਪਾ ਕੇ ਮੰਦਿਰਾਂ ਵਿੱਚ, ਮਸਜਿਦਾਂ ਵਿੱਚ, ਗੁਰਦੁਆਰਿਆਂ ਵਿੱਚ ਤੇ ਗੁਰੂ ਅੱਗੇ ਵੀ ਗੋਡੇ ਟੇਕੀ ਦੇ ਨੇ, ਗਲ ਵਿੱਚ ਪੱਲਾ ਪਾਈ ਦੇ, ਸਾਨੂੰ ਸੁੱਖ ਦੇ ਰੱਖੇ ਰੱਖੋ ਤੇ ਗੁਰੂ ਅੱਗੇ ਬੰਦਾ ਤਾਂ ਹੀ ਹੱਥ ਬੰਨ ਕੇ ਖੜਦਾ ਹੈ ਜਦੋਂ ਪਤਾ ਲੱਗ ਜਾਂਦਾ ਹੈ ਕਿ ਮੇਰੇ ਐਫਰਟਸ, ਮੇਰੀਆਂ ਕੋਸ਼ਿਸ਼ਾਂ ਉਨੀਆਂ ਕਾਮਯਾਬ ਨਹੀਂ ਹੋਣੀਆਂ ਜਿੰਨੀਆਂ ਗੁਰੂ ਦੀਆਂ ਬਖਸ਼ਾਂ ਨਾਲ ਮੈਨੂੰ ਸੁੱਖ ਮਿਲ ਸਕਦਾ। ਉਹ ਅਰਦਾਸ ਤੇ ਆ ਖੜਦੇ, ਆਪਣਾ ਤਾਣ ਮਾਣ ਲਾਈ ਦੇ। ਸਾਇੰਸ ਨੇ ਬੜੀ ਤਰੱਕੀ ਕੀਤੀ, ਬੜੀ ਕੋਸ਼ਿਸ਼ ਕੀਤੀ, ਬੜੀ ਸਫਲਤਾ ਵੀ ਪ੍ਰਾਪਤ ਕੀਤੀ ਸੰਸਾਰ ਨੂੰ ਸੁੱਖ ਦੇਣ ਵਾਸਤੇ। ਬੜੇ ਬੜੇ ਔਖੇ ਕੰਮ, ਛੁਟਕਾਰਾ ਦੇ ਦਿੱਤਾ ਮਨੁੱਖ ਨੂੰ, ਮਸ਼ੀਨ ਕਰਨ ਲੱਗ ਪਏ। ਆਪਾਂ ਪੰਜਾਬ ਵਿੱਚੋਂ ਆਏ, ਜਿਉਂ ਜੱਟ ਦਾਤੀ ਚੱਕਦਾ ਸੀ ਵਿਸਾਖੀ ਨੂੰ, ਸਾਰਾ ਵਿਸਾਖ ਕਣਕ ਵੱਢੀ ਜਾਂਦਾ ਸੀ, ਭਰੀਆਂ ਬੰਨੀ ਜਾਂਦਾ ਸੀ, ਕੰਡਿਆਂ ਤੇ ਢੋਈ ਜਾਂਦਾ ਸੀ, ਖੜੀਆਂ ਲਾਉਂਦਾ ਸੀ, ਫਿਰ ਗਾਹ ਪਾਉਂਦਾ ਸੀ, ਪੈੜੀਆਂ ਪੱਟਦਾ ਸੀ, ਧੜਾ ਨਿਖਾਰਦਾ ਸੀ, ਜੇਠ ਵੀ ਲੰਘ ਜਾਂਦਾ ਸੀ ਤੇ ਦਾਣੇ ਹੁੰਦੇ ਤੇ ਸੌਵਣ। ਜਿਹਦੇ ਪਿੰਡ ਵਿੱਚ ਸੌਵਣ ਦਾਣੇ ਹੋ ਜਾਣ ਨਾ, ਬੱਲੇ ਬੱਲੇ ਹੋ ਜਾਂਦੇ ਸੀ, ਕਹਿੰਦੇ ਤੇ ਸੌਵਣ ਕਣਕ ਹੋ ਗਈ। ਸੌਵਣ ਦੇ ਪੱਕੇ ਹੋਏ 40 ਮਣ ਤੇ 40 ਮਣ ਪੱਕਿਆਂ ਦੇ ਹੋਏ 16 ਕੁਇੰਟਲ ਤੇ ਹੁਣ 16 ਕੁਇੰਟਲ ਤੇ ਸਾਂਝੀ ਨੀ ਰਲਦਾ, ਕਰਨੇ ਕੀ ਹੈ, ਨੌਕਰ ਨੀ ਰਲਦਾ। ਤੇ ਕਿੰਨਾ ਸਾਧਨ ਸਖਾਲਾ ਹੋ ਗਿਆ ਕਿ 3 ਮਹੀਨੇ ਖੇਤਾਂ ਵਿੱਚ ਫਿਰ ਕੇ ਜਿਹੜੇ 100 ਮਣ ਦਾਣੇ ਚੱਕਦਾ ਸੀ ਨਾ ਜੱਟ, ਤੇ ਹੁਣ 500 ਕੁਇੰਟਲ ਸਿੱਧੀ ਖੇਤ ਤੋਂ ਮੰਡੀ ਤੇ ਮੰਡੀ ਤੋਂ ਜੇਬ ਵਿੱਚ। ਸਦਨਾ ਮਾਤ ਲਾਉਣਾ ਹੀ ਨੀ, ਦਾਤੀ ਚੱਕਣੀਆਂ ਨੇ, ਤਕੜੀਆਂ ਨਾਲ ਧੜਾ ਨਿਖਾਰਨੀ ਨੀ, ਹਲ ਨੀ ਵਾਹੁਣਾ, ਹਰਟ ਨੀ ਅੱਕਣਾ, ਸਵਗੇ ਨੀ ਮਾਰਨੇ, ਸਭ ਕੁਛ ਮਸ਼ੀਨਰੀ ਕਰ ਲਈ। ਆ ਜਿਹੜਾ ਸਾਡਾ ਬੀਬੀਆਂ ਦਾ ਲਾਣੇ ਨੂੰ ਬੜਾ ਸੁੱਖ ਹੋਇਆ, ਕੱਪੜੇ ਨੀ ਹੱਥ ਨਾਲ ਧੋਣੇ, ਵੇਲਣਾ ਵੇਲਣਾ ਨੀ ਵੇਲਣਾ, ਚੱਕੀ ਨੀ ਫੇਰਨੀ, ਕਪਾਹ ਨੀ ਚੁਗਣੀ, ਮਿਰਚਾਂ ਨੀ ਚੁਗਣੀਆਂ, ਤੇ ਇਹਨਾਂ ਨੂੰ ਤਾਂ ਇੰਨਾ ਸੁੱਖ ਹੋਇਆ ਨਾ ਭੈਣਾਂ ਨੂੰ। ਇਹ ਸਾਨੂੰ ਲੱਸੀ ਵੀ ਤਾਂ ਦੇਣਗੀਆਂ ਜੇ ਬਿਜਲੀ ਆ ਜਾਵੇ, ਆਖੋ ਸਾਧਨਾ, ਨਹੀਂ ਮੱਕੀ ਦੀ ਰੋਟੀ ਸਾਗ ਹੈ ਭਾਈ, ਖਾਈ ਜੇ ਨਰਕੇ ਜੇ ਪਾਣੀ ਨਾਲ, ਮੈਂ ਤੈਨੂੰ ਕਿੱਥੋਂ ਦੇ, ਮੈਂ ਬਿਜਲੀ ਨੀ ਆਈ। ਹੁਣ ਲੱਸੀ ਵੀ ਤਾਂ ਮੈਨੂੰ ਜੇ ਬਿਜਲੀ ਆ ਜਾਵੇ, ਨਹੀਂ ਤਾਂ ਸੁੱਕੀਆਂ ਛਕੋ। ਬੜੇ ਸੁੱਖਾਂ ਦੇ ਸਾਧਨ, ਮਸ਼ੀਨ ਤੇ ਕੱਪੜੇ ਪਾਏ, ਆਪੇ ਧੋਂਦੀ ਹੈ, ਆਪੇ ਸੁਕਾਉਂਦੀ ਹੈ, ਤੇ ਪਤਾ ਨੀ ਥੋੜੀ ਜਿਹੀ ਦੇਰ ਨੂੰ ਕੋਈ ਮਸ਼ੀਨ ਐਸੀ ਨਿਕਲ ਆਵੇ, ਪ੍ਰੈਸ ਵੀ ਖੁੱਲੇ ਕਰ ਦੇਵੇ। ਕੈਨੇਡਾ ਵਿੱਚ ਮੈਨੂੰ ਨੌਰਥ ਪੋਲ ਤੇ ਲੈ ਗਏ, ਬਹੁਤ ਦੂਰ, ਮਕੰਜੀ, ਪ੍ਰਿੰਸ ਜਾਰਜ, ਬੜੀ ਬਰਫ਼ ਪੈਂਦੀ ਹੈ, ਦਰਖਤਾਂ ਉੱਪਰ ਵੀ ਬਰਫ਼ ਪੈਂਦੀ, ਉਸੇ -40 ਤਾਂ ਆਵੇ ਰਹਿੰਦਾ, ਆਵੇ 35-40 ਤੱਕ ਉੱਥੇ ਆਮ। ਜੇ 4 ਮੈਂਬਰ ਹੈ ਘਰ ਦੇ ਤਾਂ ਇੱਕ ਦੀ ਡਿਊਟੀ ਇਹ ਲੱਗੀ ਹੈ, ਤੂੰ ਜੌਬ ਤੇ ਨੀ ਜਾਣਾ, ਤੂੰ ਆਪਣੇ ਕੋਠੇ ਤੋਂ ਬਰਫੇ ਲਾਉਂਦੀ ਜਾਂਦਾ, ਜੇ ਤੂੰ ਨਾ ਲਾਈ ਤੇ ਸਾਰੇ ਵਿੱਚੇ ਆ ਜਾਂਗੇ, ਸਕਦਾ ਵੀ ਉਹਦੇ ਕੰਮ ਉੱਥੇ ਬਰਫ਼। ਉੱਥੇ ਮੈਨੂੰ ਇੱਕ ਕਮੇਟੀ ਦਾ ਪ੍ਰਧਾਨ ਕਹਿੰਦਾ ਜੀ, ਤੁਹਾਨੂੰ ਥੋੜੇ ਜਿਹੇ ਹੋਰ ਗਾਹਾਂ ਲਿਜਾਉਣਾ, ਇੱਕ ਗੁਰਦੁਆਰਾ ਦਿਖਾਉਣਾ ਹੈ ਤੁਹਾਨੂੰ। ਮੈਂ ਕਿਹਾ ਪ੍ਰਧਾਨ ਸਾਹਿਬ ਦੇਖੀ ਦੀ ਹੈ ਨਰਮੈਸ਼ ਗੁਰਦੁਆਰੇ ਦੇ ਕਰੀਦੇ ਦਰਸ਼ਨ, ਦੇਖਣ ਜਾਈਦੇ ਗੁਰਦੁਆਰੇ ਦੇ, ਦੀਦਾਰ ਕਰੀਦੇ ਗੁਰੂ ਦੇ ਘਰ ਦੇ, ਦੇਖਣ ਜਾਇਆ ਕਰੋ ਇੱਥੇ ਐਲਿਜ਼ਾਬੈਥ ਦਾ ਮਹਿਲ, ਇੱਥੇ ਆਇਆ ਕਰੋ ਗੁਰੂ ਦੇ ਦਿਲ ਦੇ ਦਰਸ਼ਨ ਕਰਨ। ਕਹਿੰਦਾ ਬਾਬਾ ਜੀ ਤੁਸੀਂ ਚੱਲੋ ਤਾਂ ਸਹੀ, ਵੇਖੋ ਅਸੀਂ ਗੁਰਦੁਆਰਾ ਬਣਾਇਆ। ਮੈਂ ਕਿਹਾ ਕੀ ਸਿਫਤਾਂ ਨੇ, ਮੈਂ ਉਹਦੇ ਨਾਲ ਸਮਝ ਲਈ ਵੀ ਖੌਮੇ ਦਾ ਟੈਂਪਰੇਚਰ ਚੜਿਆ ਪਿਆ। ਕਹਿੰਦਾ ਬਾਬਾ ਜੀ ਅਸੀਂ ਗੁਰਦੁਆਰਾ ਮਸ਼ੀਨ ਮਾਜਦੀ ਹੈ, ਸਬਜ਼ੀ ਦੀ ਮਸ਼ੀਨ ਕੱਟਦੀ ਹੈ, ਆਟਾ ਵੀ ਮਸ਼ੀਨ ਗੁੰਨਦੀ ਹੈ, ਰੋਟੀਆਂ ਵੀ ਮਸ਼ੀਨ ਪਕਾਉਂਦੀ ਹੈ। ਮੈਂ ਕਿਹਾ ਬਸ ਕਰ ਪ੍ਰਧਾਨ, 6 ਮਹੀਨੇ ਨੂੰ ਖਾਊਗੀ ਵੀ ਮਸ਼ੀਨ, ਸਾਧਨਾਂ ਵਿੱਚ ਛੁੱਟੀ ਹੋਣ ਵਾਲੀ ਆ। ਮੈਂ ਕਿਹਾ ਤੇਰਾ ਗੁਰਦੁਆਰਾ ਚ 5-star ਹੋਟਲ ਹੈ ਜਿੱਥੇ ਹੱਥਾਂ ਨਾਲ ਭਾਂਡੇ ਨੀ ਮਾਂਜੇ ਜਾਂਦੇ, ਹੱਥਾਂ ਨਾਲ ਝਾੜੂ ਨੀ ਦਿੱਤਾ ਜਾਂਦਾ, ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ, ਮੈਂ ਤਾਂ ਸੰਗਤ ਦਾ ਆਟਾ ਵੀ ਹੱਥੀ ਪੀਵਾਂ। ਤੇ ਹੁਣ ਸਿੱਖ ਪੰਗਤ ਵਿੱਚ ਬੈਠ ਕੇ ਔਖਾ ਹੀ ਹੈ, ਪੰਗਤ ਵਿੱਚ ਖਾਈ ਜਾਂਦਾ ਪ੍ਰਸ਼ਾਦਾ ਛਕੀ ਜਾਂਦਾ, ਤੇ ਜਦ ਸ਼ਕਲ ਵੇਖਣਾ ਸਿੱਖ ਆਲੇ ਦੁਆਲੇ ਵੇਖਦਾ ਵੀ ਕੋਈ ਥਾਲ ਚੱਕਣ ਵਾਲਾ ਆਊਗਾ ਕਿ ਮੈਨੂੰ ਇਹ ਚੱਕਣਾ ਪਊਗਾ, ਬੜਾ ਔਖੀ ਜੀ ਹੋਈ ਸੇਵਾ। ਹੱਥ ਬੰਨ ਕੇ ਤੁਸੀਂ ਪੁੱਛ ਢਾ ਲੈਂਦੇ ਹੋ, ਤੁਹਾਡਾ ਧੰਨਵਾਦ ਜੀ, ਇੱਥੇ ਵੀ ਖੜੇ ਰਹੋ ਤੁਸੀਂ, ਬਾਬਾ ਜੀ ਕੋਈ ਸੇਵਾ ਦੱਸੋ, ਤੇ ਜੇ ਕਹਾਂ ਤੂੰ ਕੋਈ ਪਾਣੀ ਦਾ ਗਲਾਸ ਮੰਗਾ ਲਵੇ। ਵੀ ਸਿੱਖ ਆਲੇ ਦੁਆਲੇ ਵੇਖਦਾ ਵੀ ਹੋਰ ਜਾਣ ਵਾਲਾ ਹੈਗਾ ਕਿ ਮੈਨੂੰ ਇਹ ਜਾਣਾ ਪਊਗਾ, ਬੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਉੱਥੋਂ ਹੀ ਆਤ ਮਾਰੂਗਾ, ਫਲਾਣਾ ਸੇ ਲਿਆ ਇੱਕ ਪਾਣੀ ਦਾ ਗਲਾਸ, ਗਾਹਾਂ ਟ੍ਰਾਂਸਫਰ ਕਰ ਦਿੰਦੇ ਹੁਕਮ ਨੂੰ, ਸੇਵਾ ਨੂੰ। ਤੇ ਇੱਕ ਹੋਰ ਨਵਾਂ ਹੀ ਰਿਵਾਜ ਸਿੱਖਾਂ ਚ ਲਿਆ ਉਹਨੇ, ਬਾਬਾ ਜੀ ਕੋਈ ਹੋਰ ਸੇਵਾ ਦੱਸੋ ਹੋਰ, ਵੀ ਪਹਿਲਾਂ 50 ਕਰ ਲਈਆਂ, ਇੱਥੇ ਆਖੋ ਸਾਧਨਾ ਕਰੀ ਇੱਕ ਵੀ ਨੀ, ਤੇ ਕਹੂਗਾ ਹੋਰ ਸੇਵਾ। ਹੋਰ ਸੇਵਾ ਤਾਂ ਉਹ ਪੁੱਛੇ ਜਿਹਨੇ 5-7 ਪਹਿਲਾਂ ਕਰੀਆਂ ਹੋਣ, ਵਿਆਹ ਪਰ ਹੋਰ ਸੇਵਾ ਦੂਜੀ ਹੁੰਦੀ ਹੈ ਜਿਹਨੂੰ ਗੰਦ ਝਾੜਨੀ ਕਹਿੰਦੇ ਹੈ, ਹੋਰ ਸਾਧਨਾ ਉਹ ਕਰਦਾ, ਫਿਰ ਹੋਰ ਸੇਵਾ ਕੀ ਹੁੰਦੀ। ਕੰਨੀ ਕਤਰਾਉਣ ਲੱਗ ਪਏ ਆਪਾਂ, ਕਿੰਨੇ ਸੁੱਖ ਰੱਬ ਨੇ ਦੇ ਦਿੱਤੇ, ਕੋਈ ਹੱਥੀ ਬੋਝ ਭਾਰ ਨਹੀਂ ਚੱਕਣਾ, ਸੈਲਫ ਕਨਵਿੰਸ ਦੇ ਦਿੱਤੀਆਂ, ਬੈਡ ਲੱਗੇ ਹੁੰਦੇ ਨੇ ਦੇਖੋ ਆਪਣੇ ਬਾਪੂਆਂ ਕਰਨੇ ਗੁਰਮੁਖੋ ਬਾਬਿਆਂ ਕਰਨੇ। ਨੋਟ ਕਰ ਲਿਓ, ਜਿਹੜਾ ਮਨੁੱਖ ਅੱਗੇ ਤੇ ਪਿੱਛੇ ਨਿਗਾਹ ਨਾ ਮਾਰੇ, ਵਰਤਮਾਨ ਨੂੰ ਦੇਖਣ ਲੱਗ ਜਾਵੇ, ਪ੍ਰੇਮੀ ਉਹ ਖਤਾ ਖਾਂਦਾ ਹੁੰਦਾ, ਉਹ ਫਿਰ ਵਜਾਇਆ ਕਰਦਾ। ਪਿੱਛੇ ਅੱਗੇ ਵੇਖੋ, ਪਿੱਛੇ ਅਸੀਂ ਕੀ ਸੀ, ਸਾਨੂੰ ਕੀ ਹੋਣਾ ਚਾਹੀਦਾ। ਤੇ ਤੂੰ ਗਬਲੀ ਗਬਲੀ ਉਹ ਡਾਂਗ ਚੱਕੀ ਫਿਰਦਾ ਵੀ ਹੁਣ ਗਿਆ ਹੈ। ਇੱਕ ਵਿਧਾਨ ਦੀ ਗੱਲ ਕਹਿ ਰਹੇ ਤੁਹਾਨੂੰ, ਜਿਹੜਾ ਹੁਣ ਹੈ ਨਾ ਪ੍ਰੈਜੈਂਟ, ਇਹ ਨਾ ਕਿਸੇ ਕੋਲ ਰਿਹਾ ਤੇ ਨਾ ਗਾਹ ਨੂੰ ਇਹਨੇ ਰਹਿਣਾ ਕਿਸੇ ਕੋਲ, ਇਹ ਨੀ ਕਿਸੇ ਦਾ ਮਿੱਤ ਬਣਿਆ, ਇਹ ਤਾਂ ਆਇਆ ਨੀ ਤੇ ਗਿਆ ਨੀ। ਜੁੜੋ ਕੁਝ ਆਪਣੇ ਆਉਣ ਨਾਲ ਆਦ ਨਾਲ, ਤੇ ਜੁੜੋ ਆਪਣੇ ਅੰਤ ਨਾਲ, ਆਪਣੇ ਪਿੱਛੇ ਨਾਲ ਜੁੜੋ, ਕਦੇ ਜੁੜੇ ਹੀ ਨਹੀਂ। ਜੇ ਜੁੜ ਜਾਓ, ਜੋ ਕੁਝ ਵਾਹਿਗੁਰੂ ਨੇ ਦਿੱਤਾ ਉਹਨੂੰ ਬਹੁਤ ਕਹਿ ਦੋ, ਜੁੜਿਆ ਹੀ ਨਹੀਂ ਵੀ ਜਿੱਦਣ ਆਇਆ ਸੀ ਉਹ, ਜਿੰਨੇ ਵੀ ਤੁਸੀਂ ਬੈਠੇ ਹੋ ਪ੍ਰੇਮੀ ਹੋ, ਬੇਨਤੀ ਹੋਏ ਵੀ ਜਿੱਦਣ ਤੁਸੀਂ ਜੰਮੇ ਤੇ ਤੁਹਾਡੇ ਚੋਂ ਕੋਈ ਆਪ ਨਹਾਤਾ ਤਾ ਉਹਨਾਂ, ਕਿਸੇ ਨੇ ਇਸ਼ਨਾਨ ਆਪ ਕਰੇ ਤੇ, ਕਿਸੇ ਨੇ ਝੱਕਾ ਆਪ ਪਾਇਆ ਤਾ ਉਹਨਾਂ, ਕਿਸੇ ਭੈਣ ਦੇ ਨਰਾਜ਼ ਹੋਣੇ, ਕਿਸੇ ਬੀਬੀ ਨੇ ਕੱਚੀ ਪਾਤੀ ਹੋਣੀ ਹੈ, ਕਿਸੇ ਨੇ ਇਹਨੂੰ ਲਾਇਆ ਤੇ ਨਾ। ਜਿੱਦਣ ਜਾਏਗਾ ਉੱਦਣ ਕਿਹੜਾ ਸਾਬਣ ਆਪ ਮਿਲੇਗਾ, ਕੋਈ ਸਾਧਨਾ ਉੱਦਣ ਪੈਂਟ ਆਪ ਕਸੇਗਾ। ਜਿੱਦਣ ਆਏ ਕਿਸੇ ਨੇ ਨੜਾਇਆ, ਜਿੱਦਣ ਜਾਏਗਾ ਉਦਣ ਵੀ 4 ਭਾਈ ਉਹ ਗੜਬੀਆਂ ਪਾਉਣਗੇ, ਉਦਣ ਕਿਹੜਾ ਪੱਗ ਆਪ ਬੰਨੇਗਾ। ਜੁੜ ਜਿਹੜਾ ਆਪਣੇ ਪਿਛੋਕੇ ਨਾਲ, ਜੁੜ ਜਿਹੜਾ ਆਪਣੇ ਆਉਣ ਵਾਲੇ ਸਮੇਂ ਨਾਲ, ਤੈਨੂੰ ਪਤਾ ਲੱਗੇ ਤੂੰ ਹੈ ਕੀ। ਜਿੱਦਣ ਆਇਆ ਨੰਗਾ, ਜਿੱਦਣ ਜਾਵੇਗਾ ਨੰਗਾ, ਤੇ ਖੱਬੇ ਖੱਬੇ ਕਾਹਨੂੰ ਡਾਂਗ ਚੱਕੀ ਫਿਰਦਾ, ਮੇਰੇ ਵਰਗਾ ਕੈਨੇਡਾ ਚ ਹੈ ਕੋਈ ਨੀ, ਮੇਰੇ ਵਰਗਾ ਯੂਕੇ ਚ ਹੈ ਹੀ ਕੋਈ ਨੀ। ਨਾਂਗੇ ਆਵਣ, ਤੁਹਾਨੂੰ ਬੇਨਤੀ ਹੈ, ਵਰਤਮਾਨ ਕਿਸੇ ਦਾ ਨੀ ਬਣਿਆ, ਇਹ ਬਾਦਸ਼ਾਹਾਂ ਦਾ ਨੀ ਬਣਿਆ, ਇਹ ਅਮੀਰਾਂ ਦੇ ਨੀ ਬਣਿਆ, ਇਹਦਾ ਪਤਾ ਹੀ ਨੀ, ਇਹਦਾ ਕੰਮੇ ਲੰਘ ਜਾਣਾ। ਵਰਤਮਾਨ ਕਦੇ ਸਟੇਬਲ ਨੀ ਹੋਇਆ, ਸਟੇ ਨੀ ਕਰਿਆ। ਜੇ ਸਟੇ ਕਰ ਜਾਵੇ ਇਹਨੂੰ ਵਰਤਮਾਨ ਕਵੇ ਕੌਣ? ਇਹ ਤਾਂ ਵਰਤ ਗਿਆ, ਬਸ ਲੰਘ ਗਿਆ। ਤੇ ਜੁੜੋ ਆਪਣੇ ਆਦ ਨਾਲ, ਜੁੜੋ ਆਪਣੇ ਅੰਤ ਨਾਲ, ਤੁਹਾਨੂੰ ਜੀਵਨ ਦਾ ਪਤਾ ਲੱਗੇ। ਗੁਜੜੀ ਲਾਤੀ ਅੰਬਾਨੀ, ਉਹ ਆਦ ਹੈ। ਗੁਰਮੁਖ ਪਿਆਰੇ, ਉਸ ਨਾਲ ਜੁੜਨਾ ਪਊਗਾ, ਉਹਦੇ ਵਿੱਚ ਪਾਣੀ ਪਾਉਣਾ ਪਊਗਾ, ਉਹਦੇ ਵਿੱਚ ਖਾਦ ਪਾਉਣੀ ਪਊਗੀ, ਉਹਦੀ ਜੜ ਨੂੰ, ਦਰਖਤ ਨੂੰ ਹਿੱਲਣ ਤੋਂ ਬਚਾਉਣਾ ਪਊਗਾ। ਤੇ ਫਿਰ ਕਾਹਦੇ ਨਾਲ ਜੁੜੋਗੇ? ਇਹਨੂੰ ਫਲ ਕੀ ਲੱਗਦਾ? ਹੁਣ ਥੋੜੀ ਮਰਜ਼ੀ ਹੈ ਵੀ ਟਾਣੀਆਂ ਨਾਲ ਜੁੜੇ ਰਹਿਣਾ ਹੈ, ਅੱਜ ਕੇ ਅਕੁਲ ਸਾਧਨਾ ਗੱਬੇ ਗੱਬੇ ਤਾਂ ਟਾਣੇ ਤੇ ਟਾਣੀ ਹੈ, ਨਾ ਉਹ ਜੜ ਹੈ ਤੇ ਨਾ ਉਹ ਫਲ ਹੈ। ਆ ਗੱਬਾ ਗੱਬਾ ਤਾਂ ਇਸ ਮਨੁੱਖ ਰੂਪੀ ਦਰਖਤ ਦਾ ਟਾਣ ਹੈ। ਜੁੜ ਜੋ ਜੜ ਨਾਲ, ਉਹ ਕੌਣ ਹੈ? ਸਤਨਾਮ ਸ੍ਰੀ ਵਾਹਿਗੁਰੂ। ਉਹ ਹੈ ਤੇਰੀ ਜੜ, ਬੁਨਿਆਦ, ਬੀਜ, ਵਾਹਿਗੁਰੂ। ਉਹਦੇ ਨਾਲ ਜੁੜੇ ਤੇ ਗੁਰਮੁਖ ਪਿਆਰਿਓ, ਫਿਰ ਕੀ ਅੰਤ ਕੀ ਹੈ? ਅੰਤ ਫਿਰ ਉਹ ਅੰਬ ਨੂੰ ਲੱਗ ਜਾਣਗੇ ਮਿੱਠੇ ਮਿੱਠੇ ਫਲ। ਪੱਤੇ ਹੀ ਖਾਈ ਜਾਣੇ ਹੈ, ਕਿ ਟਾਣੀ ਹੀ ਚੂਸੀ ਜਾਣੀ ਹੈ, ਕਿ ਛਿਲਕੇ ਚੱਪਣਾ ਹੈ। ਆਦ ਤੇ ਅੰਤ ਦੋਹਾਂ ਵਿੱਚ ਆਨੰਦ ਹੈ। ਭੁੱਲ ਜਾਂਦਾ ਹੈ ਬੰਦਾ ਕਿ ਨਾਂਗੇ ਆਵਣ ਨਾਂਗੇ ਜਾਣਾ। ਆਪਣੇ ਦਾਦੇ ਕਨੀ ਨਿਗਾਹ ਮਾਰੀਏ ਨਾ ਆਪਾਂ, ਕੱਚਾ ਕੋਠਾ ਹੁੰਦਾ ਸੀ, ਕੱਚਾ ਇਹੋ ਜਿਹੇ ਕੋਠੇ ਹੁੰਦੇ ਸੀ ਨਾ ਆਪਣੇ ਪੰਜਾਬ ਚ। ਗੁਰਮੁਖ ਪਿਆਰਿਓ, ਜਦ ਸੌਣੇ ਸ਼ੁਰੂ ਹੋ ਜਾਣ, ਸੌਣ ਵੀ ਲੰਘ ਜਾਣੀ, ਭਾਤੋਂ ਵੀ ਲੰਘ ਜਾਣੀ, ਘਰ ਦਾ ਇੱਕ ਮੈਂਬਰ ਤਸਲਾ ਹੀ ਚੱਕੀ ਫਰੀ ਜਾਂਦਾ, ਤਾਂ ਗਲੀਆਂ ਮੁੰਦਾ ਖੁਸ਼ ਸਦਨਾ ਯਾਦ ਹੋਣਾ ਤੁਹਾਡੇ ਸਾਰੇ। ਯਾ ਮੀਂਹ ਪਾਇਆ ਨੀ ਤੇ ਆ ਸਦੀਰ ਟੁੱਟਿਆ ਨੀ, ਕਦੇ ਥੰਮੀ ਦੇ ਤੇ ਕਦੇ ਕੁਲ ਪਸਾਦਾ। ਦੇਖੋ ਹੁਣ ਕਿੰਨਾ ਆਨੰਦ ਹੈ, ਚਿਪਸਾਂ ਲੱਗੀਆਂ ਨੇ, ਲੈਂਟਰ ਪਏ ਨੇ, ਗਲੀ ਮੁੱਲ ਕਰਨ ਦਾ ਕਿਸੇ ਨੂੰ ਫਿਕਰ ਨੀ, ਸਤੀਰ ਟੁੱਟਣ ਦਾ ਫਿਕਰ ਨੀ ਹੈ। ਕਦੇ ਬਿਜਲੀ ਨਹੀਂ ਸੀ ਹੁੰਦੀ ਆਪਣੇ ਘਰਾਂ ਚ, ਗੁਰਮੁਖੋ ਦੀਵੇ ਹੁੰਦੇ ਸੀ, ਲੈਂਟਰ ਹੁੰਦੀਆਂ ਸੀ, ਤੇ ਕਈ ਵਾਰ ਲਾਲਟਣ ਦੀ ਚਿਮਨੀ ਫੁੱਟ ਜਾਣੀ, ਹਫ਼ਤਾ ਲੰਘ ਜਾਂਦਾ ਸੀ, ਲਾਣੇਦਾਰ ਸ਼ਹਿਰ ਨੀ ਗਿਆ ਤੇ ਚਿਮਨੀ ਖੋਲ ਲਿਆ, ਦੇਰ ਚ ਬੈਠੇ ਰਹੀਦਾ ਸੀ। ਤੇ ਹੁਣ ਦੇਖ ਲੋ, ਇੱਕ ਇੱਕ ਕਮਰੇ ਚ ਚਾਰ ਚਾਰ ਪੁਆਇੰਟ, ਕੋਈ ਲਾਈਟ ਬਲਬ ਲੱਗਿਆ ਵਾ, ਕੋਈ ਟਿਊਬ ਲੱਗੀ ਹੋਈ ਹੈ, ਕੋਈ ਨੀਲੇ ਦੀ ਰੰਗ ਦਾ ਲੱਗਿਆ। ਕਿੰਨੀਆਂ ਰੋਸ਼ਨੀਆਂ ਰੋਸ਼ਨੀਆਂ, ਪੱਕੇ ਮਕਾਨ। ਬੀਵੀ ਕੋਲ ਤੁਰ ਕੇ ਜਾਣਾ ਪੈਂਦਾ ਹੁੰਦਾ ਸੀ ਕਿਸੇ ਵੈਦ ਤੋਂ ਦਵਾਈ ਲੈਣੀ, ਜਿੱਥੇ ਦਾਸ ਨੇ ਮੈਟ੍ਰਿਕ ਪਾਸ ਕੀਤੀ ਹੈ। ਸਾਡੇ ਪਿੰਡ ਤੋਂ ਪੰਜ ਕੋ ਹੈ ਸਕੂਲ, ਉਹ ਪੁਰਾਣੇ ਪੰਜ ਕੋ, ਨਾ ਕੋਈ ਸਾਈਕਲ ਨਾ ਕੋਈ ਬੱਸ ਦਾ ਤਾਂ ਸਵਾਲ ਨਹੀਂ ਸੀ ਉਦੋਂ। ਜਦੋਂ ਪਹਿਲੀ ਇਲੈਕਸ਼ਨ 1947 ਤੋਂ ਬਾਅਦ ਇੰਡੀਆ ਵਿੱਚ ਹੋਈ ਨਾ, ਤੁਹਾਡੇ ਯਾਦ ਹੋਣਾ, ਉਦੋਂ ਕਿਤੇ ਕਿਤੇ ਵੋਟਾਂ ਆਇਆ ਦੀ ਮੋਟਰ ਆਉਣ ਲੱਗੀ ਸੀ, ਮੋਟਰ ਪਿੰਡਾਂ ਚ ਟਰੱਕ ਚੱਕੇ ਲਿਜਾਂਦੇ ਹੁੰਦੇ ਸੀ ਵੋਟਾਂ ਵਾਲੇ ਨੂੰ। ਤੇ ਮੇਰੇ ਆਣ ਦੇ ਨਿਆਣੇ ਪੈਰਾਂ ਵਿੱਚ ਟਰੱਕ ਦੀ ਲੀਹ ਵੇਖਦੇ ਹੁੰਦੇ ਸੀ, ਮੋਟਰ ਦੀ ਲੀਹ ਹੈ, ਵੇਖਦੇ ਹੁੰਦੇ ਸੀ ਮੋਟਰ ਦੀ ਧੂੜ ਉੱਡਦੀ ਹੈ। ਵੇਖੋ ਹੁਣ ਘਰ ਘਰ ਮਸ਼ੀਨੀਆਂ ਖੜੀ ਹੈ, ਘਰ ਘਰ ਫੋਰਡਾਂ ਖੜੀ ਨੇ, ਘਰ ਘਰ ਟੋਇਟਾ ਖੜੀਆਂ ਨੇ, ਸਕੂਟਰ ਸੈਲਫ ਕਨਵੇਂਸ ਹੋ ਗਏ। ਵੇਖ ਲੋ ਗੁਰਮੁਖੋ, ਅੱਜ ਤੁਹਾਡੇ ਨਾਲ ਸੁੱਖ ਦੀ ਗੱਲ ਹੈ, ਜਿਹਦੇ ਪਿੱਛੇ ਆਪਾਂ ਨਿੱਠੇ ਭੱਜੇ ਫਿਰਦੇ ਹਾਂ। ਮੇਰੀ ਦੇਖਤ ਵਿੱਚ ਨਾ, ਮੇਰੀ ਦੇਖਤ ਵਿੱਚ ਦੋ ਸਾਬਣ ਹੁੰਦੇ ਸੀ ਆਪਣੇ ਘਰਾਂ ਵਿੱਚ, ਦੋ, ਇੱਕ ਲਾਲ ਤੇ ਇੱਕ ਚਿੱਟਾ। ਆਪਣੇ ਬਾਬੇ ਉਹਨਾਂ ਦੇ ਨਾਮ ਦਾ ਵੀ ਸੀ ਪਤਾ ਅੰਮਾ ਨੂੰ, ਵੀ ਲਾਈਫ ਬੋਏ ਤੇ ਸਨ ਲਾਈਟ। ਤੀਆ ਤੇ ਸਾਬਣੇ ਨੀ ਸੀ ਕੋਈ, ਤੇ ਬੁੜੀ ਉਹ ਬੁੜੇ ਨੂੰ ਕਹਿ ਦਿੰਦੀ ਸੀ ਲਾਣੇਦਾਰ ਨੂੰ, ਸ਼ਹਿਰ ਚੱਲੇ ਚਿੱਟੀ ਟਿੱਕੀ ਲਿਆਈ ਜਾਂ ਲਾਲ ਲਿਆਈ, ਕਦੇ ਕੋਈ ਪ੍ਰਾਹੁਣਾ ਆ ਜਾਂਦਾ ਹੈ। ਤੇ ਦੋ ਪੈਸੇ ਦੀ ਤਾਂ ਮੈਂ ਖਰੀਦੀ ਹੈ, ਮੇਰੇ ਤੋਂ ਪਹਿਲਾਂ ਕਿਸੇ ਨੇ ਪੈਸੇ ਦੀ ਵੀ ਖਰੀਦੀ ਹੋਣੀ ਹੈ, ਅੱਧੇ ਆਨੇ ਦੀ ਵੈਲਿਡਿਟੀ ਕੀ ਆਉਂਦੀ ਸੀ। ਤੇ ਲਾੜੀ ਦਾ ਲਿਆ ਕੇ ਉਹ ਨਿਆਣੇ ਨੂੰ ਨਹੀਂ ਸੀ ਹੱਥ ਲਾਉਣ ਦਿੰਦਾ, ਉਹ ਬੇਬੇ ਨੂੰ ਹੀ ਫੜਾਉਂਦਾ ਸੀ ਕੁੜੀ ਨੂੰ, ਲੈ ਨੂੰ ਸਾਂਭ ਕੇ ਰੱਖੀ, ਜਿੱਦਣ ਕੋਈ ਪ੍ਰਾਹੁਣਾ ਆਊਗਾ ਤੇ ਖੜ ਲਾ। ਉਹ ਮਾਈ ਫੜ ਕੇ ਨਾ ਟਿੱਕੀ ਅਧਿਆਨੀ ਦੀ ਕੋਠੀ ਵਿੱਚ ਰੱਖ ਦਿੰਦੀ ਸੀ, ਜੇ ਤਾਂ ਕੋਈ ਪ੍ਰਾਹੁਣਾ ਆ ਗਿਆ ਤਾਂ ਉਹ ਹਿੱਲਦੀ ਸੀ, ਨਹੀਂ ਫਿਰ ਟਿੱਕੀ ਰਹਿੰਦੀ ਸੀ, ਤਾਂ ਹੀ ਉਹਦਾ ਨਾਮ ਟਿੱਕੀ ਹੈ। ਉਹ ਕੋਠੀ ਵਿੱਚ ਟਿੱਕੀ ਰਹਿੰਦੀ ਸੀ, ਉਹਨੂੰ ਹੱਥ ਨਹੀਂ ਸੀ ਕੋਈ ਲਾ ਸਕਦਾ। ਤੇ ਹੁਣ ਮੇਰੇ ਵਰਗਾ ਜੀ ਅਨਪੜ ਤੁਹਾਡੇ ਵਾਸ਼ਰੂਮਾਂ ਚ ਵੜ ਜਾਵੇ ਨੇ ਨਾ, ਹੁਣ ਜਿਹੜੇ ਤੁਹਾਡੇ ਗੁਜ਼ਰ ਖਾਨੇ ਨੇ, ਤੇ ਮੇਰੇ ਵਰਗੇ ਨੂੰ ਨੀ ਪਤਾ ਲੱਗਦਾ ਵੀ ਇਹ ਸਾਬਣ ਹੈ ਕਿ ਤੇਲ ਹੈ, ਕੋਈ ਦੱਸ ਦੇਵੇ ਨਾ ਬਈ ਸੰਤਾ ਹੈ ਕਿਤੇ ਕੂਨ ਲਾਲੀ ਸਾਬਣ ਹੈ, ਪਤਾ ਨੀ ਲੱਗਦਾ ਕਿੰਨੇ ਤਰ੍ਹਾਂ ਦੇ ਸ਼ੈਂਪੂ, ਕਿੰਨੇ ਤਰ੍ਹਾਂ ਦੇ ਤੇਲ, ਕਿੰਨੇ ਤਰ੍ਹਾਂ ਦੇ ਸਾਬਣ ਸਾਬਣ ਤੁਹਾਡੇ ਪਏ ਨੇ, ਕਿੰਨੇ ਸੁੱਖ ਹੋ ਗਏ ਗੁਰਮੁਖੋ। ਬਾਲਟੀਆਂ ਕੱਢਣੀਆਂ, ਢੋਲ ਕੱਢਣੇ ਤੇ ਤਾਂ ਕਿਤੇ ਨਹਾਉਣਾ, ਭੈਣਾਂ ਨੇ ਘੜੇ ਭਰ ਭਰ ਕੇ ਰੱਖਣੇ ਤਾਂ ਸਾਰਾ ਦਿਨ ਕੱਢਣਾ, ਕਿੰਨਾ ਸੁੱਖ ਗੁਰਮੁਖੋ। ਤੁਹਾਡੇ ਘਰ ਵਾਹਿਗੁਰੂ ਨੇ ਸੁੱਖਾਂ ਦੀਆਂ ਚੀਜ਼ਾਂ ਨਾਲ ਭਰਤੇ, ਟੀਵੀ ਲੱਗੇ ਨੇ, ਟੀਵੀ ਤਾਂ ਕਈ ਘਰਾਂ ਵਿੱਚ ਮੈਂ ਐਸੇ ਦੇਖੇ ਨੇ, ਝੋਟਿਆਂ ਦੇ ਡੇ ਜਿੱਥੇ ਨੇ 6-6 ਫੁੱਟ ਸਕੇਅਰ, ਤੇ 6 ਫੁੱਟ ਸਕੇਅਰ ਤਾਂ ਮੇਰਾ ਖਿਆਲ ਝੋਟਾ ਵੀ ਨਹੀਂ ਹੁੰਦਾ ਹੋਣਾ। ਵੱਡੇ ਵੱਡੇ ਕਮਰੇ ਮਲੇ ਪਏ। ਤੁਹਾਨੂੰ ਬੇਨਤੀ ਹੈ ਵੀ ਜਿਹਦੇ ਘਰ ਨਾ ਹੋਵੇ ਤੇ ਕੱਲ ਨੂੰ ਪਹਿਲਾਂ ਟੀਵੀ ਖਰੀਦਿਓ, ਕਦੇ ਘਾਟੇ ਚ ਨਾ ਰਹਿ ਜਾਓ। ਧਰਮ ਰਾਜ ਨੇ ਪਹਿਲਾਂ ਜਾਨੇ ਨੂੰ ਪੁੱਛਣਾ ਵੀ ਕੋਈ ਗਾਉਣ ਛਾਉਣ ਵਾਲੀ ਸੁਣੀ ਕਿ ਨਹੀਂ, ਬਾਕੀ ਗੱਲਾਂ ਨੇ ਬਾਅਦ ਪੁੱਛਣੀ ਹੈ, ਕੋਈ ਤੂੰਬਾ ਸੁੰਬਾ ਖੜ ਗਿਆ ਕਦੇ ਕਿ ਨਹੀਂ। ਕਿੰਨੇ ਸੁੱਖਾਂ ਦੇ ਸਾਧਨ ਵਾਹਿਗੁਰੂ ਨੇ ਦੇ ਤੇ। ਆ ਕਿੱਥੇ ਹਾਰਟ ਬੈਡ ਧੂਰੀਆਂ ਨੂੰ ਖਾਈ ਜਾਂਦੀ ਹੁੰਦੀ ਸੀ ਮੁੰਜ, ਤੇ ਕਿੱਥੇ ਵਾਹਿਗੁਰੂ ਨੇ ਟੈਲਪ ਦੇ ਪਿੱਲੋ ਦਿੱਤੇ ਹੋਏ ਨੇ, ਡਬਲ ਬੈਡ ਦਿੱਤੇ ਹੋਏ ਨੇ। ਪਰ ਮੈਂ ਹੁਣ ਤੁਹਾਨੂੰ ਗੱਲ ਮੁਕਾਵਾਂ ਤੇ ਹੱਥ ਬੰਨ ਕੇ ਪੁੱਛਾਂ ਕਿ ਘਰ ਤਾਂ ਤੁਸੀਂ ਭਾਲੇ ਸੁੱਖਾਂ ਦੀਆਂ ਚੀਜ਼ਾਂ ਨਾ, ਪਰ ਵੀ ਮੈਨੂੰ ਇਮਾਨਦਾਰੀ ਨਾਲ ਦੱਸੋ ਕੋਈ ਸੁਖੀ ਹੈ ਕਿ ਨਹੀਂ। ਗੱਲ ਤੇ ਇੱਥੇ ਮੁੱਕਣੀ ਹੈ ਨਾ ਗੁਰਮੁਖ ਪਿਆਰਿਓ, ਘਰ ਭਾਲੇ ਸੁੱਖਾਂ ਦੇ ਸਾਧਨ ਨਾਲ ਤੇ ਸੁਖੀ ਕੋਈ ਦਿਖ ਨਹੀਂ ਰਿਹਾ, ਤੇ ਸੁੱਖਾਂ ਦੀਆਂ ਚੀਜ਼ਾਂ ਆਪਾਂ ਨੇ ਇੰਨੀਆਂ ਇਕੱਠੀਆਂ ਕੀਤੀਆਂ ਮੌਰਗੇਜ ਕਰਕੇ, ਲੋਨ ਤੇ, ਕਿਸ਼ਤਾਂ ਤੇ ਵੀ ਆਪਾਂ ਸੁੱਖਾਂ ਦੀਆਂ ਚੀਜ਼ਾਂ ਲੈਂਦੀਆਂ ਵੀ ਸੁਖੀ ਹੋ ਜਾਂਦੀ। ਤੇ ਫਿਰ ਸੁਖੀ ਹੋਏ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਪ੍ਰੇਮੀਓ, ਇਹਨੂੰ ਪੜ੍ਹਿਆ ਘੱਟ ਕਰੋ, ਇਹਨੂੰ ਤੇਗਾ ਸ਼ੇਗਾ ਘੱਟ ਛਕਾਇਆ ਕਰੋ, ਇਹਨੂੰ ਰੁਮਾਲੇ ਸ਼ਮਾਲੇ ਵਿਸ਼ਾ ਘੱਟ ਲਿਆ ਕਰੋ, ਇਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਇਹਨੂੰ ਸਮਝੋ ਇਹ ਕੀ ਹੈ। ਸਾਡਾ ਹਾਲ ਹੁਣ ਇਹ ਹੋ ਗਿਆ, ਦਾਸ ਨੂੰ ਬੜੀ ਕਿਰਪਾ ਬਹੁਤ ਪੁਰਸ਼ਾਂ ਨੇ ਕੀਤੀ, 5 ਸਾਲ ਮੈਨੂੰ ਸੰਸਕ੍ਰਿਤ ਪੜ੍ਹਨ ਦਾ ਸਮਾਂ ਮਿਲਿਆ, ਔਰ ਮਿਲਿਆ ਵੀ ਐਸੇ ਮਹਾਨ ਵਿਦਵਾਨ ਮਹਾਂਪੁਰਸ਼ ਪੰਡਿਤ ਰਘਬਰਦਾਸ ਜੀ ਮਹਾਰਾਜ, ਜਿਹੜੇ ਐਡੇ ਸੰਸਕ੍ਰਿਤ ਦੇ ਵਿਦਵਾਨ ਸੀ, ਹਰਿਦੁਆਰ ਦੇ ਪੰਡਿਤ ਪੜ੍ਹਨ ਆਉਂਦੇ ਸੀ ਉਹਨਾਂ ਕੋਲ, ਔਰ ਹਸਮੁਖ ਇੰਨੇ ਬੱਚਿਆਂ ਨੂੰ ਪੜ੍ਹਾਉਣਾ, ਹੱਸਦਿਆਂ ਹੱਸਦਿਆਂ ਨੇ ਪੜ੍ਹਾਉਣਾ, ਕਦੇ ਤਿਉੜੀ ਨਹੀਂ ਪਾਉਣੀ। ਉਹ ਸਾਨੂੰ ਇੱਕ ਦਿਨ ਕਹਿੰਦੇ ਆ ਜਾਓ, ਤੁਹਾਨੂੰ ਬਾਹਮਣਾਂ ਦੀ ਕਹਾਣੀ ਸੁਣਾਈ ਗਈ ਸੀ, ਖੁਦ ਵੀ ਬਾਹਮਣੇ ਸਾਧੂ ਬਣੇ ਹੋਏ ਸੀ। ਕਹਿੰਦੇ 5-6 ਬਾਹਮਣ ਇਕੱਠੇ ਹੋ ਕੇ ਹਰਿਦੁਆਰ ਨੂੰ ਚੱਲੇ ਕੁੰਭ ਤੇ, ਉਦੋਂ ਤੁਹਾਨੂੰ ਪਤਾ ਹੀ ਹੈ ਕਿਤੇ ਕਿਤੇ ਰਸਤੇ ਅਤੇ ਖੂਹੀਆਂ ਲਵਾਈਆਂ ਹੁੰਦੀਆਂ ਸੀ, ਜਾਂ ਪਿੰਡਾਂ ਤੇ ਬਾਹਰ ਖੂਹ ਹੁੰਦਾ ਸੀ, ਉੱਥੇ ਲੱਜ ਡੋਲ ਰੱਖੀ ਹੁੰਦੀ ਸੀ ਮੁਸਾਫਰਾਂ ਵਾਸਤੇ, ਕਿਹੜੇ ਨਾਕੇ ਤੇ ਚੂਬੇ ਲਾਉਂਦੇ ਸੀ ਉੱਥੇ। ਉਹ 5-7 ਬਾਹਮਣ ਤੁਰੇ ਤੇ ਰਸਤੇ ਵਿੱਚ ਆ ਗਿਆ ਖੂਹ ਪਿੰਡ ਤੋਂ ਬਾਹਰ, ਇੱਕ ਬਾਹਮਣ ਕੱਢਣ ਲੱਗਿਆ ਖੂਹ ਚੋਂ ਪਾਣੀ ਦੀ ਬਾਲਟੀ ਤੇ ਕੁਦਰਤੀ ਤਿਲਕ ਕੇ ਖੂਹ ਚ ਗਿਰ ਗਿਆ। ਜਿਹੜੇ ਉੱਪਰ ਖੜੇ ਸੀ ਨਾ ਉਹਨੇ ਦਵਾਈ ਪਾਉਣੀ ਸੀ, ਉਹ ਉੱਚੀ ਉੱਚੀ ਕਹੀ ਜਾਣ ਪੰਡਤੰ ਕੂਪੰ ਗਤੰ, ਪੰਡਤੰ ਕੂਪੰ ਗਤੰ, ਕਿਉਂਕਿ ਸੰਸਕ੍ਰਿਤ ਜਾਣਦੇ ਤੇ ਪੰਚਮ ਕੂਕਮ ਗਤਕ ਦਾ ਪੰਜਾਬੀ ਵਿਚ ਅਰਥ ਹੈ ਬ੍ਰਾਹਮਣ ਖੂਹ ਚ ਗਿਰ ਗਿਆ। ਜਿਹਦੀ ਸੰਸਕ੍ਰਿਤ ਬੋਲਣਾ ਹੋਵੇ ਨਾ ਵੀ ਬੰਦਾ ਖੂਹ ਚ ਗਿਰ ਗਿਆ ਬ੍ਰਾਹਮਣ, ਪੰਚਮ ਕੂਕਮ ਗਤਮ ਉਹ ਰੌਲਾ ਪਾਇਆ ਤੇ ਪਿੰਡ ਵਾਲੇ ਹੋ ਗਏ ਇਕੱਠੇ ਹੋ ਕਹਿੰਦੇ ਕੀ ਹੋ ਗਿਆ ਦੱਸੋ ਤਾਂ ਸਹੀ। ਉਹ ਕਹਿੰਦੇ ਪੰਚਮ ਕੂਕਮ ਗਤਮ, ਪਿੰਡ ਦੇ ਕਹਿੰਦੇ ਲਿਆ ਡਾਂਗਾ ਇਹਨਾਂ ਦਾ ਦਿਮਾਗ ਖਰਾਬ ਹੈ ਇੱਥੇ ਨਾ ਖੁਸ਼ ਹੈ। ਜਦ ਉਹਨਾਂ ਨੂੰ ਕੁੱਟਣ ਲੱਗੇ ਉਹ ਫਿਰ ਕਹੀ ਜਾਣ ਪੰਚਮ ਕੂਕਮ ਗਤਮ, ਇੰਨੇ ਨੂੰ ਤੂੰ ਬ੍ਰਾਹਮਣ ਆ ਗਿਆ ਪੜ੍ਹਿਆ ਲਿਖੋ ਕਹਿੰਦੇ ਮਾਰੋ ਨਾ, ਕਹਿੰਦੇ ਮਾਰੀਏ ਕਿ ਉਹਨੇ ਰੌਲਾ ਪਾਉਣ ਤੇ ਨੀ ਹਟਦੇ ਬੋਲਣ ਤੇ ਨੀ ਹਟਦੇ। ਉਹ ਕਹਿੰਦੇ ਬੋਲਦੇ ਨੀ ਤਾਂ ਪਿੱਟਦੇ ਨੇ ਨਾ ਤਾਂ ਬ੍ਰਾਹਮਣ ਖੂਹ ਚ ਗਿਰ ਗਿਆ। ਕਹਿੰਦੇ ਮੂਰਖ ਦੇ ਜੱਜੇ ਕਹਿੰਦੇ ਹੁਣ ਕੱਢਣਾ ਲੱਜੇ ਉਹ ਜਦ ਨੂੰ ਲੱਜ ਨੂੰ ਜੀ ਲਿਆਂਦੀ ਵਿਚਾਰਾ ਉਹ ਡੁੱਬ ਗਿਆ। ਇਹ ਕਹਿੰਦੇ ਪਹਿਲੇ ਹੀ ਕਹਿ ਦਿੰਦੇ ਸੀ ਕੱਢਣਾ ਲੱਜੇ, ਹੁਣ ਤੁਸੀਂ ਆਸਕਾ ਲਏ। ਮੈਂ ਤੁਹਾਨੂੰ ਬੇਨਤੀ ਉਹ ਕਰਦੇ ਕਿਤੇ ਜਪ ਜੀ ਪੜ੍ਹਦਿਆਂ ਦੀ ਇਹ ਲੰਘ ਜਾਵੇ ਤੇ ਜਪ ਜੀ ਦਾ ਪਤਾ ਲੱਗੇ ਹੀ ਨਾ ਉਹ ਕਿਤੇ ਪੰਡਿਤ ਕੂਪਮ ਗਤਮ ਵਾਲੀ ਗੱਲ ਆਪਣੇ ਨਾਲ ਨਾ ਹੋ ਜਾਵੇ ਵੀ ਪੜ੍ਹੀ ਗਏ ਤੇ ਪਤਾ ਹੈ ਹੀ ਨੀ ਵੀ ਜਪਜੀ ਸਾਹਿਬ ਹੁੰਦੀ ਕੀ ਹੈ। ਇਹਨੂੰ ਪੜ੍ਹੋ ਘੱਟ, ਇਹਨੂੰ ਜਾਣੋ, ਇਹਨੂੰ ਸਮਝੋ ਬਾਣੀ ਦੇ ਅਰਥ ਕੀ ਨੇ, ਬਾਣੀ ਦੇ ਵਿਚਾਰ ਕੀ। ਕਿ ਮੈਂ ਤਾਂ ਤੁਹਾਨੂੰ ਬਹੁਤੀ ਪੜ੍ਹਨ ਨਾਲੋਂ ਇੱਕ ਗੱਲ ਕਹਿ ਦਿੰਦਾ ਵੀ ਇੱਕ ਤੁਕ ਦੀ ਨਿੱਤ ਵਿਚਾਰ ਕਰਦੇ ਕਰੋ ਉਹੀ ਮੌਤ। ਬਾਣੀ ਦੀ ਇੱਕ ਤੁਕ ਪੜ੍ਹੋ ਉਹਦੇ ਅਰਥ ਸਮਝ ਲਓ ਬਸ ਗੱਲ ਮੁੱਕੀ ਗੁਰਸਿੱਖ ਨਹੀਂ। ਉੱਥੇ ਆਪਾਂ ਆਏ ਨੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਉਹ ਵੀ ਇੰਨੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ ਦੇਸ਼ ਛੋੜ ਪਰਦੇਸ਼ ਤਾਇਆ ਇੰਡੀਆ ਛੱਡ ਕੇ ਇੰਗਲੈਂਡ ਕਨੇਡਾ ਅਮਰੀਕਾ ਵੀ ਆ ਗਏ ਸੁਖੀ ਹੋ ਜਾਈਏ। ਸੁਖੀ ਕੋਈ ਦਿਖ ਨੀ ਰਿਹਾ, ਕਾਰਨ ਕੀ ਹੈ? ਨੌਵੇਂ ਪਾਤਸ਼ਾਹ ਦਾ ਉੱਤਰ ਦੇ ਰਹੇ ਤੇ ਜੋਏ ਰਹੇ ਨੇ ਭੋਗ ਦੇ ਸ਼ਲੋਕਾਂ ਵਿੱਚ ਉਹਨੂੰ ਸਮਝਣ ਦੀ ਲੋੜ ਹੈ। ਨੌਵੇਂ ਪਾਤਸ਼ਾਹ ਕਹਿੰਦੇ ਯਤਨ ਬਹੁਤ ਸੁਖ ਕੇ ਕੀ ਹੈ, ਬੜੇ ਚੱਕ ਕਿਤੇ ਥੋੜੇ ਕੀਤੇ ਆਪਾਂ ਸੁਖਾਂ ਦੇ ਸਾਧਨ ਲੱਭਦੇ ਲੱਭਦੇ ਜਵਾਨੀ ਆ ਗਈ, ਸੁਖਾਂ ਦੇ ਸਾਧਨ ਲੱਭਦੇ ਲੱਭਦੇ ਬੁਢੇਪਾ ਆ ਗਿਆ। ਕਾਲੀ ਹੋ ਫੁੱਲ ਧੌਲੇ ਆਏ ਬਿਨ ਨਾਵੇ ਖੱਸ ਗਿਆ, ਬੜੇ ਸਾਧਨ ਲੱਭੇ ਇਕੱਠੇ ਕੀਤੇ ਯਤਨ ਬਹੁਤ ਸੁਖ ਕੇ ਕੀਏ। ਤੇ ਹੁਣ ਅਗਲਾ ਜਿਹੜਾ ਸ਼ਬਦਾਂ ਨੂੰ ਧਿਆਨ ਦੇਣ ਦੀ ਲੋੜ ਹੈ, ਇੱਦਾਂ ਨੀ ਉਹਨੇ ਸਮਝ ਆਉਣਾ। ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ, ਇਹ ਚ ਬਹੁਤ ਭੇਜ ਹੈ ਬਾਣੀ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੜੇ ਯਤਨ ਤੇ ਸੁਖਾਂ ਦੇ ਕੀਤੇ, ਪਰ ਜਿੰਨੇ ਸਾਧਨ ਆਪਾਂ ਨੇ ਸੁਖਾਂ ਦੇ ਕੀਤੇ ਨੇ ਨਾ ਗੁਰਮੁਖੋ, ਉਹ ਸਾਰੇ ਸਰੀਰ ਨਾਲ ਸੰਬੰਧਿਤ ਨੇ, ਸਾਰੇ ਦੇਹ ਨਾਲ ਸੰਬੰਧਿਤ ਨੇ। 500 ਪਾਉਂਡ ਦਾ ਸੂਟ ਪਾਇਆ ਤੇ ਹੱਡ ਤੇ ਚੰਮ ਤੇ ਪਾਉਣਾ ਨਾ, 7 ਕੌਲੀਆਂ ਲਾ ਕੇ ਭੋਜਨ ਛਕਿਆ ਤੇ ਹੱਡ ਚੰਮ ਦੀ ਖੁਰਾਕ ਹੈ ਨਾ, 15 ਲੱਖ ਪਾਉਂਡ ਦੀ ਕੋਠੀ ਵਿੱਚ ਰਹਿ ਰਿਹਾ ਉਹ ਹੱਡ ਚੰਮ ਰਹਿ ਰਿਹਾ ਤੇਰਾ, ਮਸੀਟ ਕਾਰ ਦੇ ਵਿੱਚ ਤੁਰ ਫਿਰ ਰਿਹਾ ਤੇਰਾ ਹੱਡ ਤੇ ਚੰਮ ਦੇ ਫਿਰ ਰਹੀ ਹੈ, ਕੂਲਰ ਲੱਗੇ ਹੈ, ਏਸੀ ਦੀ ਮਸ਼ੀਨ ਲੱਗੀ ਹੈ, ਉਹ ਤੇਰੇ ਹੱਡ ਤੇ ਚੰਮ ਨੂੰ ਠੰਡਾ ਕਰ ਰਹੀ ਹੈ। ਇਹ ਜਿਤਨੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ ਇਹ ਸਾਧਨ ਨੇ ਸਰੀਰ ਨੂੰ ਸੁੱਖ ਦੇਣ ਵਾਲੇ, ਪਰ ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ, ਉਹ ਦੁਖੀ ਤੇਰਾ ਮਨ ਹੈ ਉਹਦੀ ਵੱਟੀ ਹੋਣੀ ਲਈ ਉਹਦਾ ਕੋਈ ਸਾਧਨ ਨੀ ਕੀਤਾ ਸੁਖੀ ਕਰਨ ਦਾ, ਦੁਖੀ ਤਾਂ ਤੇਰਾ ਮਨ ਤੇ ਸੁਖ ਦੇ ਰਹੀ ਤਨ ਨੂੰ, ਤੇ ਹਾਲਾਤ ਸਾਡੇ ਐਸੇ ਨੇ ਪ੍ਰੇਮੀਓ ਕਿ ਕਿਸੇ ਦੇ ਪੌੜਾ ਅਕਸਰ ਹੈ ਉਹਦੇ ਸਿਰ ਵਿੱਚ ਤੇ ਡਾਕਟਰ ਆਪਰੇਸ਼ਨ ਕਰੇ ਗੋਡਿਆਂ ਦਾ, ਸਿਰ ਦਾ ਦਰਦ ਕਿਵੇਂ ਕਿਸੇ ਦੇ ਪੌੜਾ ਅਲਸਰ ਹੈਗਾ ਪੇਟ ਵਿਚ ਤੇ ਡਾਕਟਰ ਵੱਢੀ ਬੈਠਾ ਗਿੱਟੀਆਂ ਨੂੰ ਇਹੀ ਗੱਲ ਆਪਣਾ ਉਜਰਿਆ ਤੁਹਾਡਾ ਮਨ ਭੱਠੀ ਵਿਚ ਪਾਏ ਦਾਣੇ ਵਾਂਗ ਤੇ ਤੁਸੀਂ ਕੂਲਰ ਮੂਹਰੇ ਬਿਠਾ ਲਿਆ ਹੋਇਆ ਤਨ ਨੂੰ ਨੋਟ ਕਰ ਰਹੇ ਹੋ ਗਰਮੀਆਂ ਪੈਂਦੀਆਂ ਨੇ ਸਮਰ ਆਉਂਦੀ ਹੈ ਬੋਇਲਿੰਗ ਪੁਆਇੰਟ ਤੇ ਟੈਂਪਰੇਚਰ ਚੜਿਆ ਜਾਂਦਾ ਹੈ ਪੰਛੀ ਮਰਨ ਲੱਗ ਜਾਂਦੇ ਨੇ ਤਪਸ ਹੋ ਜਾਂਦੀ ਹੈ ਟੋਬੇ ਨਦੀਆਂ ਸੁੱਕ ਜਾਂਦੇ ਨੇ ਇਹ ਇੱਕ ਅਮੀਰ ਦੀ ਕੋਠੀ ਹੈ 20 ਲੱਖ ਦੀ ਕੋਠੀ ਬੜੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਉਸ ਕੋਠੀ ਨੂੰ ਉਸ ਅਮੀਰ ਨੇ ਕੀਤਾ ਹੈ ਏਅਰ ਕੰਡੀਸ਼ਨ ਮਸ਼ੀਨ ਲੱਗੀ ਹੋਈ ਬਹੁਤ ਭੱਠ ਤਪਦਾ ਪਾਣੀ ਉਬਲ ਰਹੇ ਨੇ ਧਰਤੀ ਤਪ ਰਹੀ ਹੈ ਪਰ ਉਸ ਕੋਠੀ ਦੇ ਅੰਦਰ ਫ੍ਰੀਜ਼ਿੰਗ ਪੁਆਇੰਟ ਸਾਰੀ ਕੋਠੀ ਠੰਡੀ ਕੰਧਾਂ ਵੀ ਠੰਡੀਆਂ ਬੈਡ ਵੀ ਠੰਡਾ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਠੰਡੀਆਂ ਪਰ ਇੱਕ ਗੱਲ ਸੁਣ ਲਿਓ ਧਿਆਨ ਨਾਲ ਤੇ ਤੁਹਾਨੂੰ ਮੰਨਣੀ ਪਊਗੀ ਉਹ ਜਿਹੜੀ ਏਅਰ ਕੰਡੀਸ਼ਨ ਦੀ ਮਸ਼ੀਨ ਦੀ ਠੰਡ ਹੈ ਨਾ ਉਹ ਕੰਧਾਂ ਠੰਡੀਆਂ ਕਰ ਸਕਦੀ ਹੈ ਉਹ ਬੈਡ ਠੰਡਾ ਕਰ ਸਕਦੀ ਹੈ ਉਹ ਤੇਰੇ ਹੱਡ ਤੇ ਜਮ ਨੂੰ ਠੰਡਾ ਕਰ ਸਕਦੀ ਹੈ ਮਨ ਨੂੰ ਠੰਡਾ ਨਹੀਂ ਕਰ ਸਕਦੇ ਉਹਦੀ ਠੰਡ ਦੀ ਸ਼ਕਤੀ ਵੀ ਤੇਰੇ ਮਨ ਤੱਕ ਪੁੱਜ ਜਾਵੇ ਅਮੈਰੀਕਾ ਚੰਦਰਮਾ ਤੇ ਪੁੱਜ ਗਈ ਬੰਦਾ ਤਾਰ ਤੱਕ ਕਣਕ ਤੇ ਛੋਲੇ ਬੀਜਣ ਦੀ ਤਿਆਰੀ ਹੈ ਉਸ ਧਰਤੀ ਉੱਤੇ ਕੋਠੀ ਪਾਉਣ ਦੀ ਤਿਆਰੀ ਹੈ ਅਨੈਲਿਸਿਸ ਹੋ ਰਹੀ ਹੈ ਐਕਸਪੈਰੀਮੈਂਟਸ ਹੋ ਰਹੇ ਨੇ ਟੈਸਟਿੰਗ ਹੋ ਰਹੀ ਹੈ ਉਸ ਧਰਤੀ ਦੀ ਪਰ ਕਿਸੇ ਅਮਰੀਕਨ ਸਾਇੰਸਦਾਨ ਨੂੰ ਹੱਥ ਬੰਨ ਕੇ ਆਖਿਓ ਉਹ ਤੂੰ ਚੰਦਰਮਾ ਬਾਬਤ ਤਾਂ ਸਾਨੂੰ ਦੱਸ ਦਿੱਤਾ ਉਹ ਪ੍ਰੇਮੀਆਂ ਮੇਰੇ ਮਨ ਬਾਬਤ ਦੱਸ ਕੀ ਹੁੰਦਾ ਕਿਸੇ ਇੰਗਲੈਂਡ ਦੇ ਡਾਕਟਰ ਨੂੰ ਪੁੱਛਿਓ ਵੀ ਡਾਕਟਰ ਸਾਹਿਬ ਜਿਵੇਂ ਮੇਰੇ ਹੱਟ ਦਾ ਤੂੰ ਐਕਸਰੇ ਲੈਣਾ ਮੇਰੀ ਕਿਡਨੀਜ਼ ਦਾ ਐਕਸਰੇ ਲੈਣਾ ਮੇਰੇ ਗਾਲ ਬਲੈਡਰ ਦਾ ਐਕਸਰੇ ਲੈਣਾ ਮੇਰੇ ਬ੍ਰੇਨ ਦਾ ਐਕਸਰੇ ਲੈਣਾ ਮੇਰੀ ਚੈਸਟ ਦਾ ਐਕਸਰੇ ਲੈਣਾ ਤੇ ਕਿਰਪਾ ਕਰ ਮੇਰੇ ਮਨ ਦਾ ਐਕਸਰੇ ਰੱਖੇ ਚ ਵੀ ਇਹਨੇ ਬੜਾ ਦੁਖੀ ਕੀਤਾ ਹੋਇਆ ਕਿੰਜ ਮੇਰੇ ਮਨ ਦਾ ਐਕਸਰੇ ਤੇ ਉਹ ਹੱਥ ਬੰਨ ਕੇ ਕਹੂਗਾ ਗੁਰਮੁਖਾ ਤੇਰੇ ਮਨ ਦਾ ਐਕਸਰੇ ਕੀ ਖਿੱਚਾ ਮੈਨੂੰ ਮੇਰੇ ਆਪਣੇ ਦਾ ਹੀ ਪਤਾ ਨੀ ਵੀ ਢਿੱਡ ਚੈੱਕ ਕਿਟਿਆ ਚੰਦਰਮਾ ਤੇ ਪੁੱਜਣਾ ਬੜੀ ਸੁਖਾਲੀ ਗੱਲ ਹੈ ਮਨ ਤੱਕ ਪੁੱਜਣਾ ਬੜੀ ਔਖੀ ਗੱਲ ਹੈ ਉਹ ਏਅਰ ਕੰਡੀਸ਼ਨ ਦੀ ਮਸ਼ੀਨ ਤੇਰੇ ਤਨ ਨੂੰ ਠੰਡਾ ਕਰ ਸਕਦੀ ਹੈ ਹੱਡ ਚਮਨ ਉੱਠ ਇਹ ਵੀ ਸੁਣ ਲਿਓ ਸਿਆਣੇ ਬੈਠੇ ਕਿਉਂ ਉਹ ਏਅਰ ਕੰਡੀਸ਼ਨ ਦੀ ਮਸ਼ੀਨ ਮਾਦਾ ਹੈ ਉਹਦੀ ਪਹੁੰਚ ਮਾਦੇ ਤੱਕ ਮਾਦੇ ਦੀ ਮਾਦੇ ਤੱਕ ਪਹੁੰਚ ਉਹ ਏਸੀ ਦੀ ਮਸ਼ੀਨ ਮਟੀਰੀਅਲ ਹੈ ਤੇ ਤੇਰਾ ਸਰੀਰ ਵੀ ਮਟੀਰੀਅਲ ਹੈ ਤੇਰਾ ਮਕਾਨ ਵੀ ਮਟੀਰੀਅਲ ਹੈ ਮਾਦੇ ਤੱਕ ਮਾਦੇ ਦੀ ਪਹੁੰਚ ਹੈ ਪਰ ਉਹ ਏਸੀ ਦੀ ਮਸ਼ੀਨ ਨਹੀਂ ਠੰਡ ਪਹੁੰਚਾ ਸਕੇਗੀ ਤੇਰੇ ਮਨ ਨੂੰ ਉਜਰੇ ਭੱਠੀ ਦੇ ਦਾਣੇ ਵਿੱਚ ਤੇ ਨੌਵੇਂ ਪਾਤਸ਼ਾਹ ਕਹਿੰਦੇ ਬੜੇ ਯਤਨ ਕੀਤੇ ਤੂੰ ਸੁਖੀ ਹੋਣ ਦੇ ਬੰਦੇ ਆ ਪਰ ਸੁਖੀ ਕਿਉਂ ਨੀ ਹੋਇਆ ਕਿਉਂਕਿ ਦੁਖੀ ਤੇਰਾ ਮਨ ਹੈ ਉਹਦੀ ਦਵਾਈ ਨਹੀਂ ਲਈ ਇਹ ਨੋਟ ਕਰ ਲਿਓ ਸਾਰੀ ਜ਼ਿੰਦਗੀ ਵਾਸਤੇ ਜਿਸ ਬੰਦੇ ਦਾ ਮਨ ਦੁਖੀ ਹੈ ਨਾ ਸਾਰੀ ਦੁਨੀਆਂ ਦੇ ਸੁੱਖ ਉਹਦੇ ਕੋਲ ਇਕੱਠੇ ਹੋ ਜਾਣ ਉਹ ਸੁਖੀ ਨਹੀਂ ਹੋਵੇ ਇਹ ਮੇਰੀਆਂ ਮਾਵਾਂ ਧੀਆਂ ਬੈਠੀਆਂ ਨੇ ਵਾਹਿਗੁਰੂ ਨਾ ਕਰੇ ਕਿਸੇ ਬੱਚੇ ਦਾ ਵਿਯੋਗ ਹੋ ਜਾਵੇ ਕੀ ਕਰਨਗੇ ਉਹਨੂੰ ਸਿਉਣੇ ਦੇ ਕਹਿਣੇ ਕੀ ਕਰੇਗੀ ਉਹਨੂੰ 10 ਲੱਖ ਦੀ ਕੋਠੀ ਕੀ ਲੱਖੇ ਕਰੇਗਾ ਉਹਨੂੰ 5000 ਦਾ ਸੂਟ ਕੀ ਉਸ ਮਾਂ ਨੂੰ ਕਰੂਗੀ ਥਾਲ ਵਿੱਚ ਲੱਗੇ ਹੋਏ ਭੋਜਨ ਤੇ 7 ਕੌਲੀਆਂ ਕੀ ਉਸ ਮੇਰੀ ਭੈਣ ਨੂੰ ਕਰਨਗੇ ਚੂੜੇ ਤੇ ਗਹਿਣੇ, ਨਹੀਂ ਸੁਖ ਪੁੱਜ ਸਕੂਗਾ ਉਹਨਾਂ ਦਾ। ਕਿਉਂ? ਕਿਉਂਕਿ ਮਨ ਦੁਖੀ ਹੈ। ਤੁਹਾਡੇ ਸਾਹਮਣੇ ਨੇ ਆਪਾਂ ਸਾਰੇ ਕਿਸ਼ਤੀ ਹੈ, ਜਦੋਂ ਮਨ ਦੁਖੀ ਹੁੰਦੇ ਨੇ ਗਹਿਣੇ ਪਹਿਲਾਂ ਤਾਰ ਕੇ ਸੁੱਟ ਦਿੰਦੀਆਂ ਨੇ, ਸੁਹਾਗ ਦੇ ਕੱਪੜੇ ਤਾਰ ਦਿੰਦੀਆਂ ਨੇ, ਆਪਣੇ ਸੋਹਣੇ ਕੇਸ ਪੱਟ ਦਿੰਦੀਆਂ ਨੇ, ਜਿਨ੍ਹਾਂ ਨੂੰ ਬੜੇ ਪਿਆਰ ਨਾਲ ਪਾਲਿਆ, ਜਿਨ੍ਹਾਂ ਨੂੰ ਬੜੇ ਕੀਮਤੀ ਗਹਿਣਿਆਂ ਨੂੰ ਲਿਆਂਦੇ, ਉਹ ਕਿਉਂ ਤਲ ਦੇ ਤਾਰ ਤੇ ਸੁੱਟ ਦਿੱਤੇ? ਕਿਉਂਕਿ ਹੁਣ ਮਨ ਦੁਖੀ ਹੈ। ਉਹਨਾਂ ਦਾ ਕੋਈ ਆਸਰਾ ਹੀ ਨਾ ਰਿਹਾ, ਕੋਈ ਸ਼ੌਕ ਨਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਇੱਕ ਮਿੰਟ ਵਾਸਤੇ। ਦੇਖੋ ਮੇਰੇ ਸਤਿਗੁਰਾਂ ਦਾ ਅਲੰਕਾਰ ਪੜੋ ਕੈਸਾ। ਆਪਾਂ ਨੂੰ ਸਮਝਾਉਣ ਖਾਤਰ ਮਰਜ ਕਹਿੰਦੇ, ਜਲ ਤਨ ਨੀਰ ਭਰੇ ਸੀਤਲ ਪਵਨ ਚੁਲਾਰ ਦੇ। ਧਿਆਨ ਦੇਣਾ ਮੇਰੇ ਗੁਰਦੇਵ ਦੀ ਬਾਣੀ ਵੱਲ ਜਰਾ। ਜੇਠਾੜ ਦੀਆਂ ਧੁੱਪਾਂ ਖਤਮ ਹੋ ਗਈਆਂ, ਸਾਵਣ ਦੀਆਂ ਬਾਰਿਸ਼ਾਂ ਸ਼ੁਰੂ ਹੋ ਗਈਆਂ। ਸਾਵਣ ਆਇਆ ਕੇ ਸਖੀ, ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ, ਮੋਰੀ ਰੁਣ ਚੁਣ ਲਾਇਆ ਪਹਿਣੇ ਸਾਵਣ ਆਇਆ। ਬਾਦਸ਼ਾਹ ਪਹਿਣ ਲੱਗ ਪਈਆਂ। ਇੱਕ ਭੈਣ ਬੀਬੀ ਅਬੀਰ, ਉਹਦੀ ਸਰੋਵਰ ਦੇ ਕੰਢੇ ਤੇ ਕੋਠੀ, ਬੜਾ ਸੁੰਦਰ ਮਹਿਲ ਤੇ ਸਰੋਵਰ ਦੀ ਹਵਾ ਠੰਡੀ ਠੰਡੀ, ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ। ਚਲ ਸਵੇਰੇ ਪਾਣੀ ਹੋ ਗਿਆ ਤੇ ਪਾਣੀ ਦੇ ਉੱਤੋਂ ਉੱਤੋਂ ਠੰਡੇ ਠੰਡੇ ਹਵਾ ਦੇ ਝੋਂਕੇ, ਹਵਾ ਦੇ ਬੁੱਲੇ ਉਸ ਕੋਠੀ ਵਿੱਚ ਪੈ ਰਹੇ ਨੇ। ਠੰਡੀ ਠੰਡੀ ਹਵਾ ਉਸ ਕੋਠੀ ਵਿੱਚ ਆ ਰਹੀ ਹੈ ਉਸ ਭੈਣ ਵਾਸਤੇ। ਉਸ ਕੋਠੀ ਵਿੱਚ ਹੋਰ ਕੀ ਹੈ? ਵੇਖੋ ਗੁਰਬਾਣੀ ਦਾ ਅਲੰਕਾਰ, ਜਲ ਤਲ ਨੀਰ ਭਰੇ ਸੀਤਲ ਪਵਣ ਚੁਲਾਰ ਦੇ, ਸੇਜੜੀਆਂ ਸੋਇਨ। ਜਿਹੜੇ ਪਲਕ ਨੇ ਨਾ ਉਸ ਭੈਣ ਦੀਆਂ ਸੇਜਾਂ ਮੰਜੇ, ਉਹ ਸਾਗਵਾਨ ਦੇ ਨਹੀਂ ਹੈ, ਉਹ ਟੀਕ ਦੇ ਨਹੀਂ ਹੈ, ਉਹ ਸਾਰੀ ਪਲਕ ਸਿਉਣੇ ਦੇ ਬਣੇ। ਸਿਉਣੇ ਦੀਆਂ ਸੇਜਾਂ ਸੇਜੜੀਆਂ ਸੋਇਨ। ਤੇ ਜਿਹੜੀ ਭੈਣ ਮਾਲਕ ਹੈ ਉਸ ਘਰ ਦੀ, ਹੀਰੇ ਲਾਲ ਜੜਨ ਦੀ ਆ, ਉਹਦੇ ਸਿਉਣਾ ਤੇ ਚਾਂਦੀ ਨੀ ਪਾਈ ਹੋਈ, ਇੰਨੀ ਅਮੀਰ ਹੈ, ਸਾਰੇ ਸਰੀਰ ਤੇ ਹੀਰੇ ਜਵਾਹਰਾਤ ਚੜੇ ਹੋਏ ਨੇ, ਮੋਤੀਆਂ ਦੀਆਂ ਮਾਲਾਂ ਪਾਈਆਂ ਹੋਈਆਂ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਅਲੰਕਾਰ, ਜਲ ਤਲ ਨੀਰ ਭਰ ਸੀਤਲ ਪਵਣ ਚੁਲਾਰ ਦੇ, ਸਰੋਵਰ ਦੇ ਕੰਢੇ ਕੋਠੀ, ਠੰਡੇ ਠੰਡੇ ਹਵਾ ਦੇ ਬੁੱਲੇ ਤੇ ਪੈਣ ਵਾਸਤੇ ਸਿਉਣੇ ਦੀਆਂ ਸੇਜਾਂ, ਤੇ ਉਸ ਭੈਣ ਦੇ ਪਾਉਣ ਵਾਸਤੇ ਗਹਿਣੇ ਹੀਰੇ ਮੋਤੀਆਂ ਦੇ, ਹੀਰੇ ਲਾਲ ਜੜਨ ਦੀ ਆ। ਤੀਸਰੀ ਤੁਕ, ਸੁਭਰ ਕੱਪੜ ਭੋਗ। ਸੁਭਰ ਪਾਠ ਭਾਈ ਗੁਰੂ ਗ੍ਰੰਥ ਸਾਹਿਬ ਚ ਦੋ ਆਉਣੇ, ਇੱਕ ਸੁਭਰ ਇੱਕ ਸੁਭਰ। ਇੱਕ ਸੱਸੇ ਨੂੰ ਔਕੜ ਹੈ ਪਰ ਅਦਕ ਨੀ ਲਾਉਣੀ, ਇੱਕ ਸੱਸੇ ਨੂੰ ਔਕੜ ਹੈ ਅਦਕ ਲਾਉਣੀ ਹੈ ਸੁਭਰ। ਜਿੱਥੇ ਸੁਭਰ ਪਾਠ ਆ ਜਾਵੇ ਨੇ, ਸੁਭਰ ਕੱਪੜ ਗੁਰਮੁਖੋ, ਉਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਦੋਂ ਅਸੀਂ ਆਪਣੀ ਧੀ ਨੂੰ ਅਨੰਦਾਂ ਤੇ ਲਿਜਾਨੇ, ਜਿਹੜਾ ਉਹ ਸੁਹਾਗ ਦਾ ਸੂਟ ਉਸ ਬੱਚੀ ਦੇ ਪਾਇਆ ਹੁੰਦਾ ਨਾ ਸੂਹੇ ਰੰਗ ਦਾ, ਉਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਲਿਖਿਆ। ਉਸ ਸੁਹਾਗ ਭਰੇ ਸਗਨਾ ਭਰੇ ਸੁੰਦਰ ਜਿਹੜੇ ਸੂਟ ਹੁੰਦੇ ਨੇ ਅਨੰਦਾਂ ਤੇ ਬੈਠਣ ਸਮੇਂ, ਉਹਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ। ਦੇਖੋ ਕੈਸੇ ਬਚਨ ਨੇ ਗੁਰਦੇਵ ਦੇ, ਸਰੋਵਰ ਦੇ ਕੰਢੇ ਕੋਠੀ, ਠੰਡੀ ਠੰਡੀ ਹਵਾ ਦੇ ਝੋਂਕੇ, ਪਹਿਣ ਵਾਸਤੇ ਸਿਉਣੇ ਦੇ ਪਲਕ ਤੇ ਪਾਉਣ ਵਾਸਤੇ ਉਸ ਭੈਣ ਬੱਚੀ ਦੇ ਹੀਰੇ ਮੋਤੀਆਂ ਦੀਆਂ ਮਾਲਾਂ। ਤੇ ਕੱਪੜੇ ਕੈਸੇ ਜੈਸੇ ਸੁਹਾਗ ਦੇ ਸੁੰਦਰ ਪਾਏ ਹੁੰਦੇ ਨੇ, ਐਸੇ ਸੂਟ साहब जी का लिखियो जरा अपने मन की पट्टी उते फैसला की है जब तरनी भरे शीतल पवन चुनार दे छेजड़िया सोए हीरे लाल जड़ंदिया सुबर कपड़ भोग ए सब कुछ है पर नानक पीरी बिहोनी तत्तिया पति कोल नी है कोठी अग वर्गी लग रही है नहीं चंगे नहीं सुख दे रहे हवा दे ठंडे झोंके नहीं आराम दे रहे सोने दे पलंग नहीं आनंद दे रही हीरे मोतियां दिया माला नहीं आनंद दे रहे छत्ती प्रकार दे भोजन क्योंकि पति परमात्मा कोल नहीं है ये तुहाडिया कोठिया सुख न वाहगुरु होर भरे सब सुखा दे साधना नाल भरिया हुई ने पर बिच रहन वाला सुखी क्यों नहीं है क्योंकि इस जीव रूप इस्त्री दा मालिक पति परमात्मा कोल नहीं है नानक पीरी भी होनी तत्ती अग वर्गी लगती है कोठी सतगुर पातशाह कहते जतन बहुत सुख के किए वो बड़े सुखा ने साधन तू ढूंढे बड़े कतन किते वो बंदिया सुखी क्यों नहीं होया क्योंकि दुखी है तेरा मन ओदा तू इलाज नहीं करा ओदी तू दवाई नहीं गई दुख को कियो ना कोए इस हद चमदे सुख ता बड़े कठे किते पर मैं बेनती कर रहा सी इदा मन दुखी है ओनू दुनिया दे लखा सुख भी मिल जाण सुखी नहीं होएगा दूजे पासे भी याद रखे हो जिदा मन सुखी है ना लखा दुनिया दे दुखा दे पहाड़ ओदे उते टूट पैन मुसीबतां टूट पैन आफतां टूट पैन जिदा मन सुखी है वो कदे दुखी नहीं होवेगा के अकोसा आला चलिया तन ते चीर दिता मती दास नू तो कोई कह सकता भी दुख नहीं लगे हो क्यों नहीं लगे उस सिर में तक थोड़े जा कंगा चुभ जवे तो वो नहीं सहार होता पर आला जी गया सी छब्बीस साहब क्यों पढ़ रहा सी भाई आला तन नू जी गया सी मन गुरु नाल जुड़िया होया सी मन इस सुख विच पुज गया सी आले दा दुख भी सी नहीं कर सकिया ये गल्लां कालणियां सिखाणियां मेरे वर्गे नूं तुहानूं सुणनियां सिखाणियां ने पर पता उसे नूं है जिहदे सिर ते चलिया ओए आलू वांग मारता भाई दयाले नूं ते सी क्यों नहीं वटी तन नूं दुख सी पर माई मेरे मन को सुख वो जी मन नु सुखी करती ते मन नु सुख देने वाली की चीज है ते मेरे कहने दी लोड़ नहीं मैं भी तुहाडे वर्गा ग्रिश्ती है बड़िया चीजा आपां ने वेख लिया कठिया कर करके छाला मार मार के उद्दम कर करके पर मन नु सुख देने वाली चीज कोई लभी नहीं ये मन नु सुख देने हल्का सिमरन जो करे सो सुखिया संसार ये मन नु सुख देने जो सुख का हो चाहे सदा शरण राम की ले ये मन नु ए दुनिया दे पदार्थ थानू थोड़ा चिर सुख दे देने जिहड़ा भुलेखा पै जांदा थानू भुलेखा ਕਦੇ ਤੁਸੀਂ ਜਗਲਰ ਦੇਖਿਆ ਜਗਲਰ ਮਦਾਰੀ ਪੰਜਾਬ ਵਿੱਚ ਆਵੇ ਹੁੰਦੇ ਤੇ ਉਹਦੇ ਕੋਲ ਬਾਂਦਰੀ ਹੁੰਦੀ ਹੈ ਇੱਕ ਨਿਓਲਾ ਬਣਿਆ ਵਾ ਹੁੰਦਾ ਤੁਹਾਡੇ ਖੇਤਾਂ ਵਿੱਚੋਂ ਨਿਓਲਾ ਯਾਦ ਹੈ ਥੋੜੇ ਨਿਓਲੇ ਤੇ ਬਾਂਦਰ ਤਾਂ ਇੱਧਰ ਵੀ ਹੋਣੇ ਮੇਰੇ ਖਿਆਲ ਸ੍ਰੀ ਹਨੁਮਾਨ ਜੀ ਕੀ ਸੈਨਾ ਇਹ ਤਾਂ ਹਰ ਜਗ੍ਹਾ ਅਵੇਲੇਬਲ ਹੈ ਅੱਜ ਖੇ ਆਖੋ ਸੱਚ ਉਹ ਫੜ ਲੈਂਦਾ ਕਿਸੇ ਦਰਖਤ ਤੋਂ ਬਾਂਦਰ, ਤੇ ਬਾਂਦਰ ਦੇ ਪਾ ਦਿੰਦਾ ਕੱਛੀ, ਤੁਹਾਨੂੰ ਪਤਾ। ਤੇ ਇੱਕ ਨਿਓਲਾ ਜੱਟਾਂ ਦੇ ਖੇਤ ਵਿੱਚੋਂ ਫੜਿਆ ਤੇ ਉਹਦੇ ਗਲ ਵਿੱਚ ਪਾ ਤੀ ਟੱਲੀ ਘੁਗਰੂ, ਹਿੰਦੂਆਂ ਦਾ ਡਾਂਸ ਕਰਾਉਂਦਾ ਹੈ, ਨਚਾਉਂਦਾ ਹੈ। ਇੱਕ ਸ਼ਿਵਰ ਤੁਹਾਡੀ ਵੇਖੀਏ, ਗੁੱਸਾ ਨਾ ਕਰਿਓ, ਉਹ ਕੋਈ 15-18 ਸਾਲ ਦਾ ਨਿਆਣਾ ਤਾਂ ਖੜ ਜਾਵੇ। ਪਰ ਮੈਂ ਉੱਥੇ 60 ਸਾਲ ਦੇ ਚਾਚੇ ਵੀ ਖੜੇ ਵੇਖੇ ਹੈ, ਅਨਖੇ ਆਖੋ ਸਪਨਾ, ਉੱਚੇ 72 ਸਾਲ ਦੇ ਬਾਪੂਆਂ ਵਰਗੇ ਵੀ ਨਿਓਲਾ ਨੱਚਦਾ ਵੇਖਦੇ ਦੇਖੇ ਮੈਂ। ਐਵੇਂ ਕੋ ਕੈਸਾ ਤਮਾਸ਼ਾ ਹੈ ਵੇ, ਉਹ ਗੁਰੂ ਕੋ ਤੂੰ ਵੇਖ, ਤੇਰਾ ਤਜਰਬਾ ਕੀ ਹੈ ਜ਼ਿੰਦਗੀ ਦਾ, ਤੂੰ ਅਜੇ ਵੀ ਨਿਓਲੇ ਦੀਆਂ ਟੱਲੀਆਂ ਸੁਣ ਰਹੀ ਹੈ, ਤੂੰ ਅਜੇ ਵੀ ਬਾਂਦਰੀ ਦੇ ਨਾਚ, ਓਏ ਤੂੰ ਆਪਣਾ ਨਾਚ ਵੇਖ, ਤੂੰ 60 ਸਾਲ ਵਿੱਚ ਕੀ ਕੁਝ ਕੀਤਾ, ਤੂੰ ਅਜੇ ਬਾਂਦਰੀਆਂ ਦੇ ਨਾਚ ਵੇਖਣ ਦੇ, ਤੈਨੂੰ ਆਪਣਾ ਨਾਚ ਯਾਦ ਹੀ ਨਹੀਂ ਆਇਆ। ਓਏ ਗੁਰਮੁਖਾ, ਇੰਨੀ ਅਗਿਆਨਤਾ ਦੇ ਵਸ਼ ਹੈ, ਤੇ ਉਸ ਨੂੰ ਇਕੱਠਾ ਕਰ ਲੈਂਦਾ ਲੋਕਾਂ ਨੂੰ, ਤੇ ਉਹਦੇ ਕੋਲ ਇੱਕ ਗੁੱਠੜੀ ਹੁੰਦੀ ਹੈ। ਮੇਰਾ ਖਿਆਲ ਹੈ ਤੁਸੀਂ ਭੁੱਲੇ ਨੀ ਹੋਣੇ ਗੱਲਾਂ, ਇਹ ਇੱਕ ਗੁੱਠੜੀ ਜੀ ਹੁੰਦੀ ਹੈ ਪਾਰਟੀ ਦੀ, ਉਸ ਮਦਾਰੀ ਦੇ ਕੋਲ, ਉਹਨੂੰ ਫਾਰਸੀ ਵਿੱਚ ਕਹਿੰਦੇ ਸ਼ੇਰ। ਇਹ ਜੋ ਦੁਨੀਆਂ ਸ਼ੇਰ ਮੇਲਾ, ਸ਼ੇਰ ਨਾਮ ਹੈ ਫਾਰਸੀ ਵਿੱਚ ਮਦਾਰੀ ਦਾ, ਇਹ ਦੁਨੀਆਂ ਮਦਾਰੀ ਦਾ ਮੇਲਾ ਹੈ, ਦਸਤਗੀਰੀ ਨਾ ਹੈ, ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ। ਤੁਸੀਂ ਉਸ ਮਦਾਰੀ ਨੂੰ ਧਿਆਨ ਨਾਲ ਵੇਖਿਆ ਹੋਣਾ, ਜਦੋਂ ਡੂਡਗੀ ਵਜਾਉਂਦਾ ਹੈ, ਬਾਂਦਰ ਨੱਚਦਾ, ਨਿਹੋੜਾ ਨੱਚਦਾ, ਹੋ ਜਾਂਦੇ ਲੋਕ ਇਕੱਠੇ, ਫਿਰ ਕੀ ਕਰਦਾ ਹੈ ਉਹ ਜਿਹੜੀ ਗੁੱਛੜੀ ਹੁੰਦੀ ਹੈ ਨਾ ਪਾਰਟੀ ਜਿਹਦੇ ਕੋਲ, ਉਹਦੇ ਵਿੱਚੋਂ ਅੰਗੂਰਾਂ ਦੇ ਗੁੱਛੇ ਖੜ ਦਿੰਦਾ। ਅੰਗੂਰਾਂ ਦੇ ਅੰਗੂਰ ਵੀ ਬਠਿੰਡੇ ਦੇ ਨੀ, ਚਮਨ ਦੇ ਖੜਦੇ, ਚਮਨ ਦੇ ਲੰਮੇ ਲੰਮੇ, ਤੇ ਗੁੱਛੜੀ ਵਿੱਚੋਂ ਹੀ ਅੰਬ ਖੜਦਾ ਤੁਹਾਡੇ ਸਾਹਮਣੇ। ਤੇ ਅੰਬ ਕਿਹੜਾ ਬਾਗਾਂ ਵਾਲੇ ਦੇ ਖੜਦਾ, ਅੰਬ ਵੀ ਦੁਸਹਿਰੀ ਖੜਦਾ, ਸ਼ਹਿਰ ਲੰਮੇ ਲੰਮੇ। ਤੇ ਬੈਠਾ ਬੈਠਾ ਮਦਾਰੀ ਤੁਹਾਡੇ ਸਾਹਮਣੇ, ਮੂੰਹ ਦੇ ਵਿੱਚੋਂ ਰੁਪਈਏ ਕੱਢਦੇ, ਚਾਂਦੀ ਦੇ ਰੁਪਈਏ ਠਮ ਠਮ ਕਰ ਰਹੇ ਨੇ, ਠਮ ਠਮ ਕਰ ਰਹੇ ਨੇ, ਮੂੰਹ ਚੋਂ ਚਾਂਦੀ ਦੇ ਰੁਪਈਏ। ਤੇ ਭੁਲੇਖਾ ਦੇਖਣ ਵਾਲੇ ਨੂੰ ਪੈ ਗਿਆ, ਇਹਦੇ ਮੂੰਹ ਚੋਂ ਚਾਂਦੀ ਦੇ ਰੁਪਈਏ ਡਿੱਗਦੇ ਨੇ, ਇਹਦੀ ਗੁੱਛੜੀ ਦੇ ਵਿੱਚੋਂ ਅੰਬ ਨਿਕਲ ਰਹੇ ਨੇ, ਅੰਗੂਰ ਨਿਕਲ ਰਹੇ ਨੇ, ਇਹ ਹੈ ਭੁਲੇਖਾ। ਅਸਲੀਅਤ ਕੀ ਹੈ? ਉਹ ਜਿਹੜੇ ਮੂੰਹ ਦੇ ਵਿੱਚੋਂ ਚਾਂਦੀ ਦੇ ਰੁਪਈਏ ਗੇ ਰਿਹਾ, ਉਹ ਮੰਗ ਰਿਹਾ ਦੋ ਦੋ ਆਨੇ, ਅੱਜ ਕੇ ਆਖੋ ਸਭ। ਉਹ ਜਿਹੜਾ ਗੁੱਛੜੀ ਵਿੱਚੋਂ ਅੰਬ ਕੱਢ ਲਿਆ ਤੇ ਮਿੰਤਾ ਕਰਦਾ, ਮੈਨੂੰ ਕੋਈ ਰਾਤ ਦਾ ਹੀ ਪਿਆ ਟੁੱਕਰ ਦੇ ਦੋ ਖਾਣ ਨੂੰ, ਇਹ ਭੁਲੇਖਾ ਹੈ। ਇਹ ਜੋ ਦੁਨੀਆਂ ਸ਼ਹਿਰ ਮੇਲਾ, ਇਹੀ ਭੁਲੇਖਾ ਤੁਹਾਨੂੰ ਪੈ ਗਿਆ ਕਿ ਮਾਇਆ ਸੁੱਖ ਦਿੰਦੀ ਹੈ, ਮਾਇਆ ਪ੍ਰਭਤਾ ਦਿੰਦੀ ਹੈ। ਮਦਾਰੀ ਦੀ ਗੁੱਛੜੀ ਵਿੱਚ ਕਦੇ ਅੰਬ ਲੱਗੇ, ਜੇ ਉਹਦੇ ਮੂੰਹ ਵਿੱਚੋਂ ਚਾਂਦੀ ਦੇ ਰੁਪਈਏ ਡਿੱਗਣ ਤੇ ਬਾਂਦਰ ਨੀ ਚਾਹੁੰਦਾ ਫਿਰ, ਉਹ ਤਾਂ ਬੰਦਿਆਂ ਨੂੰ ਵੀ ਚਾਦਰੇ ਫੜ ਕੇ ਤੇ ਮੰਗ ਰਿਹਾ ਦਸੀ ਦਸੀ। ਉਹੀ ਮਦਾਰੀ ਦੇ ਤਮਾਸ਼ੇ ਵਾਲਾ ਭੁਲੇਖਾ ਸਾਨੂੰ ਪੈ ਗਿਆ ਕਿ ਮਾਇਆ ਸਾਨੂੰ ਸੁੱਖ ਦੇ ਦੇਵੇਗੀ, ਇਹ ਪਦਾਰਥ ਸਾਨੂੰ ਸੁੱਖ ਦੇ ਦੇਵੇਗਾ, ਇਹ 4 ਦਿਨ ਦੀ ਮਿਲੀ ਹੋਈ ਕੁਰਸੀ ਸਾਨੂੰ ਸੁੱਖ ਦੇ ਦੇਵੇਗੀ, ਇਹ ਸਾਰੇ ਹੀ ਮਦਾਰੀ ਦਾ ਤਮਾਸ਼ਾ। ਜਾਓ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਪੀਲੇ, ਬਸ ਜੇ ਸਦਾ ਸੁਖ, ਆਹ ਜਿਹੜਾ ਦੇਹੀ ਦਾ ਸੁਖ ਹੈ ਨਾ ਗੁਰਮੁਖੋ, ਇਹ ਅਨਿਤ ਸੁਖਮ ਵਿਆਪਤੰ, ਇਹਨੂੰ ਸ਼ਾਸਤਰ ਕਹਿੰਦੇ ਅਨਿਤ ਸੁਖ ਹੈ, ਨਾ ਰਹਿਣ ਵਾਲਾ, ਨਿਤ ਸੁਖ ਨੀ ਇਹਨੂੰ ਰਹਿਣਾ। ਇਹ ਇੱਕ ਭੁੰਡੀਓ ਹੈ, ਕੁਛ ਸਿਆਣਾ ਸਮਝਿਓ ਮੇਰੀ ਬੇਨਤੀ ਨੂੰ, ਵੇਦਾਂਤ ਦੀ। ਇਸ ਦੇਹੀ ਦਾ ਜਿਹੜਾ ਸੁੱਖ ਹੈ, ਇਹ ਸਦਾ ਕਿਉਂ ਨੀ ਰਹਿੰਦਾ? ਕਦੇ ਸੁਣਦੀ ਤੁਸੀਂ ਗੱਲ? ਇਹ ਬੜੇ ਮੁਸ਼ਕਲ ਮਸਲੇ ਨੇ, ਇਸ ਦੇਹੀ ਦਾ ਸੁੱਖ ਸਦਾ ਕਿਉਂ ਨੀ ਰਹਿੰਦਾ? ਉਹ ਪ੍ਰੇਮੀਓ, ਇਹ ਖੁਦ ਸਦਾ ਰਹਿਣ ਵਾਲੀ ਨੀ ਹੈ। ਜਿਹੜੀ ਚੀਜ਼ ਖੁਦ ਸਦਾ ਰਹਿਣ ਵਾਲੀ ਨੀ, ਉਹਦਾ ਸੁੱਖ ਸਦਾ ਕਿਵੇਂ ਰਹੂਗਾ, ਉਹਦੀ ਪ੍ਰਭੂਤਾ ਸਦਾ ਕਿਵੇਂ ਰਹੂਗੀ? ਇਹ ਦੇਹੀ ਖੁਦ ਖਿੰਨ ਭੰਗਣ ਹੈ, ਇਹ ਮੁਨਿਆਦੀ ਦੇਹ ਹੈ, ਇਹਦੀ ਮੁਨਿਆਦ ਕੋਈ ਨੀ ਹੈ, ਤੇ ਇਹਨੂੰ ਮਿਲੀ ਹੋਈ ਚੀਜ਼ ਸਦਾ ਕਿਵੇਂ ਰਹੂਗੀ, ਜਿਹਦੇ ਖੁਦ ਹੀ ਸਦਾ ਰਹਿਣ ਵਾਲੀ ਨੀ ਹੈ? ਅਸੀਂ ਅਗਿਆਨਤਾ ਦੇ ਵਿੱਚ ਆ ਕੇ इस देही दे आनंद नु सदा बना के रखना चाहुंदे हैं, इस देही दी पद पदवी नु सदा बना के रखना चाहुंदे हैं, इहदी सुंदरता नु सदा बना के रखना चाहुंदे हैं। इस सुंदरता बनाउण खातर प्लास्टिक सर्जरी ला रहे हैं, मेरा फेस चंगा दुनिया नु दिखे। साडे मुंडे उन पता नहीं सुंदर बन करके हजामता करने रखो कहने दाड़ी दूड़ी ना रखा सोने लगा गे लग जाओगे वीरो चार दिन, पर जे तो दाड़ी बढ़े तो उम्र वादी है तो बढ़ लिया करो, जो बुढ़े नहीं होंगे वो तो लंघ रही है, चाहे रख लो चाहे बढ़ लो हरिखे रखो सतना बोलते जा आई जो मन आ रहा बुढ़ेपा आ रहा है, जवानी हार रही है, जो मर्जी करी जा इस खिल पंगन शोभा दे विच फस गए असी। ते मालिक कहंदे हर कासे मरन सो जो कर सो सुखिया संसार, सुख है उस वाहिगुरु दे नाम विच। जे अग विचो तुसी ठंड लोड़ो ते अज्ञानता है, जे पानी विचो तुसी सुकापन लोड़ो ते अज्ञानता है, सूरज विचो तुसी ठंड लोड़ो ते अज्ञानता है, बर्फ दे विचो तुसी अग लोड़ो ते अज्ञानता है। ए माया अग्न है, ए माया तृष्णा रूपी प्रचंड है, अग्न है, इस अग विचो असी शांति पा रहे हैं। गुरु महाराज इसे वास्ते बार बार सानू समझाउंदे हैं, ए माया नू गुजरान रख, औरत नू ईमान रख, पुत्र नू निशान रख, ए अपनी मंजिल भगवान रख, अपना मुद्दा ना भुल। कार विच बैठ डब्बा रोटी दा भी रख ले, सूट बूट भी पा ले, थोड़े जे फ्रूट भी रख ले रस्ते खातर, टेप भी ला ले, कैस्टा भी ला रख, एयर कंडीशन भी चला ले कार विच बैठ के, पर याद रखी जिते जॉब ते जाने ओनू याद रखी, तेरी मंजिल किथे है, तेरी सर्विस किथे है, तेरी जॉब किथे है, रस्ते रस्ते फैसिलिटी जेड़िया लैनिया ले ले, रस्ते का मनोरंजन कर ले, पर जे रस्ते दे मनोरंजन विच अपनी जॉब दी जगह भुल गया ना तू डेस्टिनेशन भुल गया, फिर तो भुखा लंघा ही रहेगा, फिर तो बदरफे होवेगा ना। ये जीवन विच माया तो आनंद लो, मनोरंजन लो, फैसिलिटी लो जीवन दिया, सुख लो, पर मंजे ना भुलो के पूजना रब कोल है। गुजरान है माया गुजरान, ये तो आनंद लो, चार दिन इन वरतो, पर इन वरतते वरतते भगवान नू ना भुलो, अपनी मंजिल नू ना भुलो। गुरु महाराज इसे वास्ते सानू दो वक्त कठे करते ने, किते तू अपना डेस्टिनेशन ना भुल जावे, किते तू अपनी मंजिल ना भुल जावे, किते तू अपना मुद्दा वो केड़ा है भई प्राप्त मानक देहरिया, गोविंद मिलन की ए तेरी बढ़िया, अमर काज तेरे किते नकाम, मिल साध संगत बाजे केवल नाम। राम कली महला तीजा, आनंद को अंकार, सतगुर प्रसाद नाम भया मेरी माए, सतगुरु ने पाया
I'm
ਗ੍ਰੰਥ ਸਾਹਿਬ ਜੀ, ਧੰਨ ਗੁਰੂ ਦੀਆਂ ਸ਼ਬਦਾਂ, ਆਪ ਜੀ ਦੀ ਬਖਸ਼ੀ ਹੋਈ ਸੇਵਾ ਕਰਦੇ ਹਾਂ। ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਸਦਾ ਬਖਸ਼ੰਦ ਹਨ, ਬਖਸ਼ਦੇ ਨੇ। ਅੱਗੋਂ ਲਈ ਸ਼ੁੱਧ ਸਪਸ਼ਟ ਸੇਵਾ ਕਰਨ ਦਾ ਬਲ ਬਖਸ਼ਣਾ। ਦਰ ਆਈਆਂ ਸੰਗਤਾਂ ਵੱਲੋਂ ਸਤਿਗੁਰ ਜੀ ਕੀਰਤਨ ਦਰਸ਼ਨਕਾਰ ਤੇ ਕਾਲਜ ਦੀ ਸੇਵਾ ਵਾਸਤੇ ਪ੍ਰੇਮੀਆਂ ਵੱਲੋਂ ਮਾਇਆ ਆਈ ਦਰ ਪ੍ਰਵਾਨ ਕਰਨੀ, ਸਰਬੱਤ ਸੰਗਤਾਂ ਨੂੰ ਚੜ੍ਹਦੀ ਗਿਰਤ ਕਮਾਈਆਂ ਸਫਲੀਆਂ ਕਰਨੀਆਂ, ਦੇਸ਼ ਪ੍ਰਦੇਸ਼ ਸ਼ੀਸ਼ ਤੇ ਮਿਹਰ ਭਰਿਆ ਹੱਥ